ਕਸੇਰੇ ਦੇ ਰੂਪ ਅੰਦਰ, ਬਾਬਾ ਬਿਧੀ ਚੰਦ ਜੀ ਸ਼ਾਹਜਹਾਨ ਬਾਦਸ਼ਾਹ ਦੇ ਕਿਲ੍ਹੇ ਅੰਦਰ ਚਾਕਰੀ ਪ੍ਰਾਪਤ ਕਰਕੇ ਘੋੜਿਆਂ ਦੀ ਸੇਵਾ ਕਰਨ ਲੱਗ ਪਏ। ਸੱਚੇ ਪਾਤਸ਼ਾਹ ਦੇ ਘੋੜੇ ਨੇ ਕਹਿ ਕੇ ਨਮਸਕਾਰ ਕਰਨੀ, ਖਰਕਣਾ ਫੇਰਨਾ, ਮਾਲਿਸ਼ ਕਰਨੀ, ਘੋੜੇ ਦੇ ਅੰਗ ਸਾਫ ਕਰਨੇ, ਬਾਹਰੋਂ ਘਾਹ ਲਿਆ ਕੇ ਘਾਹ ਘੋੜਿਆਂ ਨੂੰ ਪਾਉਣਾ, ਬੜੀ ਭਾਵ ਪ੍ਰੇਮ ਨਾਲ ਸੇਵਾ ਕਰਨੀ। ਸੌਂਦੇ ਖਾਂ ਦਰੋਗਾ ਬੜਾ ਖੁਸ਼ ਹੋਇਆ ਵੇਖ ਵੇਖ ਕੇ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਇਕੱਲਿਆਂ ਨੇ 10 ਜਾਣਿਆਂ ਦੀ ਸੇਵਾ ਸੰਭਾਲ ਲਈ, ਬਾਕੀ ਵਿਹਲੇ ਹੋ ਕੇ ਬੜੇ ਖੁਸ਼, ਕਹਿੰਦੇ ਵੀ ਬੜਾ ਚੰਗਾ ਸੁਭਾਅ ਹੈ, ਬੋਲ ਵੀ ਬੜੇ ਮਿੱਠੇ ਨੇ ਇਹਦੇ। ਬਾਬਾ ਬਿਧੀ ਚੰਦ ਸਾਹਿਬ ਜੀ ਵਿਚਾਰ ਕਰਦੇ ਨੇ ਵੀ ਘੋੜੇ ਕਿਲ੍ਹੇ ਵਿੱਚੋਂ ਬਾਹਰ ਕਿਵੇਂ ਲੈ ਕੇ ਜਾਣੇ ਨੇ, ਕਿਉਂਕਿ ਬਾਹਰਲੇ ਪਾਸੇ ਫੌਜਾਂ ਨੇ, ਕਿਲ੍ਹੇ ਦੇ ਅੰਦਰ ਵੀ ਫੌਜਾਂ ਨੇ, ਮੁੱਖ ਦੁਆਰ ਵਿੱਚੋਂ ਨਹੀਂ ਨਿਕਲ ਸਕਦੇ। ਤਾਂ ਕੇਵਲ ਇੱਕੋ ਹੀ ਰਾਹ ਹੈ ਵੀ ਘੋੜੇ ਨੂੰ ਕੰਧ ਤੋਂ ਟਪਾਇਆ ਜਾਏ। ਗੁਰੂ ਸਾਹਿਬ ਜੀ ਆਪੇ ਹੀ ਸਾਰੀ ਵਿਧੀ ਬਣਾਉਂਦੇ ਗਏ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਸੌਂਦੇ ਖਾਂ ਨੇ ਖੁਸ਼ ਹੋ ਕੇ ਕਹਿ ਦਿੱਤਾ ਵੀ ਘੋੜੇ ਦੀ ਲਗਾਮ ਪਾਉਣੀ ਅਤੇ ਲਾਉਣੀ, ਇਹ ਵੀ ਸੇਵਾ ਹੁਣ ਤੁਹਾਡੀ ਹੈ, ਇਹ ਵੀ ਸੇਵਾ ਤੁਸੀਂ ਕਰਨੀ ਹੈ। ਤੁਸੀਂ ਘੋੜੇ ਕੋਲ ਰਹੋ, ਕਦੇ ਕਦਾਏ ਬਾਹਰ ਜਾ ਕੇ ਘਾਹ ਲੈ ਆਉਣਾ। ਬਾਬਾ ਜੀ ਕਹਿੰਦੇ ਮੈਂ ਤਾਂ ਸੇਵਾ ਕਰਨੀ ਹੈ, ਭਾਵੇਂ ਬਾਹਰ ਜਾ ਕੇ ਘਾਹ ਲੈ ਕੇ ਆਵਾਂ, ਭਾਵੇਂ ਘੋੜਿਆਂ ਦੇ ਕੋਲ ਰਵਾਂ। ਇੱਕ ਦਿਨ ਬਾਦਸ਼ਾਹ ਸ਼ਾਹਜਹਾਨ ਘੋੜਿਆਂ ਦੇ ਤਬੇਲੇ ਵਿੱਚ ਆਇਆ, ਦਮਕਦੇ ਚਮਕਦੇ ਘੋੜੇ ਵੇਖ ਕੇ ਬੜਾ ਖੁਸ਼ ਹੋਇਆ। ਵੇਖ ਕੇ ਕਹਿਣ ਲੱਗਾ ਵੀ ਘੋੜੇ ਬੜੇ ਚਮਕਦੇ, ਅੱਗੇ ਨਾਲੋਂ ਸਵਾਏ ਦਿਸਦੇ ਨੇ। ਸੌਂਦੇ ਖਾਂ ਕਹਿਣ ਲੱਗਾ ਇਹ ਨਵਾਂ ਜਿਹੜਾ ਚਾਕਰ ਰੱਖਿਆ ਬੜਾ ਚਤੁਰ ਹੈ, ਬੜੀ ਘੋੜਿਆਂ ਦੀ ਸੇਵਾ ਕਰਦਾ। ਕਹਿੰਦਾ ਸੱਚੇ ਪਾਤਸ਼ਾਹ ਦੇ ਘੋੜੇ ਨੇ ਵਾਰ ਵਾਰ ਨਮਸਕਾਰ ਕਰਦਾ। ਸੁਣ ਕੇ ਸ਼ਾਹਜਹਾਨ ਨੇ ਆਖਿਆ ਵੇਖਣ ਦੇ ਵਿੱਚ ਹੀ ਬੜਾ ਚਤਰ ਲੱਗਦਾ, ਇਹਨੂੰ 1000 ਰਜਤਪਣ ਇਨਾਮ ਦਿੱਤਾ ਜਾਏ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਇਨਾਮ ਦਿੱਤਾ ਬਾਦਸ਼ਾਹ ਨੇ। ਸ਼ਾਹਜਹਾਨ ਚਲਾ ਗਿਆ ਅਤੇ ਬਾਬਾ ਬਿਧੀ ਚੰਦ ਜੀ ਨੇ ਉਹ 1000 ਰੁਪਈਆ ਸੌਂਦੇ ਖਾਂ ਨੂੰ ਦੇ ਦਿੱਤਾ ਵੀ ਮੇਰੀ ਚਾਕਰੀ ਵੀ ਰੱਖ ਲਓ ਕੋਲ ਅਤੇ 1000 ਰੁਪਈਆ ਵੀ ਰੱਖ ਲਓ, ਜਿੰਨੀ ਕੁ ਲੋੜ ਹੋਵੇਗੀ ਸਮਾਂ ਆਉਣ 'ਤੇ ਮੈਂ ਲੈ ਲਵਾਂਗਾ। ਫਿਰ ਸੋਚਦੇ ਵੀ ਜਿੰਨੀ ਦੇਰ ਤੱਕ ਕਾਠੀ ਨਾ ਮਿਲੇ ਅਤੇ ਘੋੜੇ ਨੂੰ ਲੈ ਕੇ ਜਾਣਾ ਵੀ ਬੜਾ ਔਖਾ, ਸਵਾਰੀ ਕਰਨੀ ਬੜੀ ਔਖੀ ਹੈ, ਹੁਣ ਕਾਠੀ ਕਿੱਥੇ ਹੈ, ਕਿਹੜੀ ਜਗ੍ਹਾ 'ਤੇ ਪਈ ਉਹ ਨਹੀਂ ਮੈਂ ਵੇਖੀ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਸਹਿਤ ਜਪੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਇੱਕ ਦਿਨ ਬੈਠਿਓ ਸਭਨ ਮੈਂ ਭਨ ਤੇ ਅਜਾਨ ਸਮਾਨ।
ਇੱਕ ਦਿਨ ਬਾਬਾ ਬਿਧੀ ਚੰਦ ਜੀ ਸਾਰਿਆਂ ਵਿੱਚ ਬੈਠੇ ਹੋਏ ਅਣਜਾਣ ਜਿਹੇ ਬਣ ਕੇ ਐਸੇ ਬਚਨ ਕਰਦੇ ਨੇ ਜੈਸੇ ਉਹਨਾਂ ਨੂੰ ਕੁਝ ਪਤਾ ਹੀ ਨਾ ਹੋਵੇ, ਜੈਸੇ ਕੋਈ ਗਵਾਰ ਹੋਵੇ। ਇਸ ਤਰ੍ਹਾਂ ਅਣਜਾਣਪੁਣੇ ਵਿੱਚ ਭੋਲੀਆਂ ਗੱਲਾਂ ਬਾਬਾ ਜੀ ਕਰਦੇ ਹਨ।
ਘੋਰੇ ਸੱਚੇ ਪਾਤਸ਼ਾਹ ਕੀ ਬਲੀ ਚਲਾਕ ਮਹਾਨ।
ਇਹ ਜਿਹੜੇ ਘੋੜੇ ਸੱਚੇ ਪਾਤਸ਼ਾਹ ਦੇ ਨੇ, ਬੜੇ ਬਲੀ ਨੇ, ਬੜੇ ਚਲਾਕ ਤਾਕਤਵਾਰ ਹਨ।
ਚੌਪਈ ਹਜ਼ਰਤ ਹੀਰਨ ਹੀਤ ਰਖਾਈ।
ਬਿਧੀ ਚੰਦ ਜੀ ਕਹਿੰਦੇ ਮੈਨੂੰ ਤਾਂ ਇੱਦਾਂ ਲੱਗਦਾ ਜਿਵੇਂ ਬਾਦਸ਼ਾਹ ਨੇ ਘੋੜੇ ਕੇਵਲ ਵੇਖਣ ਵਾਸਤੇ ਹੀ ਰਖਾਏ ਹੋਵਣ ਆਪਣੇ ਕੋਲ, ਵੀ ਕਦੀ ਵੇਖਿਆ ਤਾਂ ਨਹੀਂ ਵੀ ਬਾਦਸ਼ਾਹ ਨੇ ਇਹਨਾਂ ਦੀ ਕਦੇ ਸਵਾਰੀ ਕੀਤੀ ਹੋਵੇ। ਐਵੇਂ ਸਾਰਾ ਦਿਨ ਇਹਨਾਂ ਘੋੜਿਆਂ ਨੂੰ ਸਾਫ਼ ਕਰੀ ਜਾਈਦਾ, ਇਹਨਾਂ ਦੀ ਸੇਵਾ ਕਰੀ ਜਾਈਦੀ ਹੈ, ਕਦੇ ਸਵਾਰੀ ਤਾਂ ਕੀਤੀ ਨਹੀਂ ਬਾਦਸ਼ਾਹ ਨੇ। ਇੱਦਾਂ ਜਾਪਦਾ ਵੀ ਜਿਵੇਂ ਕੇਵਲ ਵੇਖਣ ਵਾਸਤੇ ਹੀ ਘੋੜਿਆਂ ਨੂੰ ਆਪਣੇ ਕੋਲ ਰੱਖਿਆ ਹੈ।
ਜਿਨ ਦਰਸ਼ਨ ਤੇ ਉਰ ਹਰ ਖਾਈ।
ਜਿਨ੍ਹਾਂ ਘੋੜਿਆਂ ਦੇ ਦੀਦਾਰ ਕਰਕੇ ਹਿਰਦਾ ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ ਹੈ।
ਇਸ ਬਿਧਰੇ ਇਸੀ ਥਲ ਖਰੇ।
ਇਹ ਜਿਹੜੇ ਘੋੜੇ ਇਸ ਵਿਧੀ ਨਾਲ ਇਸ ਜਗ੍ਹਾ ਤੇ ਹੀ ਖੜੇ ਰਹਿੰਦੇ ਹਨ।
ਕਿਦੋਂ ਜੀਨ ਪੀ ਡਾਰਨ ਕਰੇ।
ਜਾਂ ਫਿਰ ਕਦੇ ਇਹਨਾਂ ਉੱਪਰ ਕਾਠੀ ਵੀ ਪਾਈ ਜਾਂਦੀ ਹੈ, ਇੱਥੇ ਹੀ ਖਲੋਤੇ ਰਹਿੰਦੇ ਨੇ ਕਿ ਕਦੇ ਕਾਠੀ ਪਾ ਕੇ ਇਹਨਾਂ ਦੀ ਅਸਵਾਰੀ ਵੀ ਕਰੀ ਦੀ ਹੈ।
ਸੁਣ ਇੱਕ ਬੋਲਿਓ ਭੋ ਮਤ ਬੋਰੇ।
ਇਹ ਜਿਹੜੀ ਗੱਲ ਸੁਣ ਕੇ ਉਹਨਾਂ ਸੰਗੀਆਂ ਵਿੱਚੋਂ ਇੱਕ ਬੋਲਿਆ, ਆਖਣ ਲੱਗਾ ਮਤ ਦੇ ਭੋਲਿਆ ਸੁਣ,
ਇਨਕੇ ਜ਼ੀਨ ਨਹੀਂ ਮੁੱਲ ਥੋਰੇ,
ਜਿਨ੍ਹਾਂ ਕਾਠੀਆਂ ਦੀ ਗੱਲ ਤੂੰ ਕਰਦਾ, ਇਹਨਾਂ ਘੋੜਿਆਂ ਦੀਆਂ ਕਾਠੀਆਂ ਬੜੀਆਂ ਮਹਿੰਗੀਆਂ ਕਾਠੀਆਂ ਹਨ,
ਜਬਰ ਜਵਾਹਰ ਜ਼ਾਹਰ ਜਰੇ,
ਉਹਨਾਂ ਦੇ ਵਿੱਚ ਬਹੁਤ ਸਾਰੇ ਜਵਾਹਰ ਆਦਿਕ ਜੜੇ ਹੋਏ ਨੇ, ਜਿਨ੍ਹਾਂ ਦੀ ਬੜੀ ਚਮਕ ਦਮਕ ਹੈ, ਬੜੀਆਂ ਮਹਿੰਗੀਆਂ ਉਹ ਕਾਠੀਆਂ ਹਨ,
ਚਾਮੀ ਕਰ ਮੈਂ ਦੀਪਤ ਖਰੇ,
ਚਾਮੀ ਕਰ ਦੀਆਂ ਸੋਨੇ ਨਾਲ ਮੜੀਆਂ ਹੋਈਆਂ ਕਾਠੀਆਂ, ਜਿਨ੍ਹਾਂ ਦੇ ਵਿੱਚ ਜੜੇ ਹੋਏ ਉਹ ਕੀਮਤੀ ਜਵਾਹਰ ਖਰੇ ਬੜੇ ਚੰਗੇ ਚਮਕਦੇ ਸੋਹਣੇ ਲੱਗਦੇ ਹਨ,
ਮੁਕਤਾ ਕੋਰ ਦਾਰ ਬਰ ਹੀਰੇ,
ਫਿਰ ਕੀਮਤੀ ਮੋਤੀ ਤੇ ਕੋਰਦਾਰ ਜਿਹੜੇ ਹੀਰੇ ਹਨ,
ਕਾਰੀਗਰਨ ਚਕੋਰਨ ਚੀਰੇ,
ਚਤਰ ਕਾਰੀਗਰਾਂ ਨੇ ਉਹਨਾਂ ਨੂੰ ਚੀਰ ਕੇ ਕੋਨਿਆਂ ਵਾਲੇ ਸੋਹਣੇ ਜਿਹੜੇ ਇਹ ਹੀਰੇ ਇਹਨਾਂ ਕਾਠੀਆਂ ਵਿੱਚ ਜੜੇ ਹਨ,
ਤਿਨਕੀ ਪੰਕਤ ਸ਼ੋਭਤ ਐਸੀ,
ਇਹੋ ਜਿਹੇ ਹੀਰਿਆਂ ਦੀ ਜਿਹੜੀ ਪੰਗਤ ਕਤਾਰ ਹੈ ਇਹਨਾਂ ਕਾਠੀਆਂ ਦੇ ਵਿੱਚ ਇਸ ਤਰ੍ਹਾਂ ਸ਼ੋਭਦੀ ਹੈ,
ਦੀਪਤ ਗਗਨ ਮੈਂ ਤਾਰਨ ਜੈਸੀ,
ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਤਾਰਿਆਂ ਦੀ ਪੰਗਤ ਸ਼ੋਭਾ ਪਾਉਂਦੀ ਹੈ, ਜੈਸੇ ਆਕਾਸ਼ ਵਿੱਚ ਤਾਰੇ ਚਮਕਦੇ ਹੁੰਦੇ ਨੇ, ਤੈਸੇ ਹੀ ਕਾਠੀ ਦੇ ਵਿੱਚ ਕੀਮਤੀ ਹੀਰੇ ਮੋਤੀ ਜਵਾਹਰ ਆਦਿਕ ਜੜੇ ਹੋਏ ਚਮਕਦੇ ਹਨ,
ਕਬੂ ਨੇ ਤੈ ਦੇਖਿਓ ਕਿਮ ਕੋਈ,
ਤੇ ਕਦੇ ਤੂੰ ਇਹੋ ਜਿਹੀ ਕਾਠੀ ਵੇਖੀ ਹੈ, ਇੰਨੀ ਕੀਮਤੀ ਇੰਨੀ ਮਹਿੰਗੀ ਕਦੇ ਕਾਠੀ ਤੂੰ ਵੇਖੀ, ਸਾਨੂੰ ਤਾਂ ਜਾਪਦਾ ਵੀ ਜਿਵੇਂ ਤੂੰ ਇਹੋ ਜਿਹੀ ਕਾਠੀ ਕਦੇ ਵੇਖੀ ਨਹੀਂ ਹੈ,
ਜ਼ੀਨ ਤੁਰੰਗਨ ਇਨ ਸਮਜੋਈ,
ਕਹਿੰਦੇ ਹਨ ਇਹੋ ਜਿਹੇ ਘੋੜੇ ਤੇ ਇਹਨਾਂ ਘੋੜਿਆਂ ਵਾਸਤੇ ਇਹੋ ਜਿਹੀਆਂ ਕੀਮਤੀ ਜਿਹੜੀਆਂ ਕਾਠੀਆਂ ਹਨ,
ਸਵਾ ਲੱਖ ਕੀਮਤ ਤਿੰਨ ਕੇਰੀ,
ਇਹਨਾਂ ਦੀ ਕੀਮਤ 1.25 ਲੱਖ ਰੁਪਈਏ ਕੀਮਤ ਹੈ,
ਤੁਮ ਸਮਾਨ ਕਬ ਹੋਏ ਨਹੇਰੀ,
ਤੇਰੇ ਵਰਗਿਆਂ ਨੇ ਕਦੇ ਤਾਂ ਵੇਖੀ ਨਹੀਂ ਹੋਣੀ ਇੱਦਾਂ ਦੀ ਕਾਠੀ, ਜਿਨ੍ਹਾਂ ਕਾਠੀਆਂ ਨੂੰ 1.25 ਲੱਖ ਰੁਪਈਏ ਦੇ ਕੇ ਤਿਆਰ ਕਰਾਇਆ ਜਾਂਦਾ ਹੈ,
ਕੌਣ ਗਵਾਰਨ ਕੋ ਦਿਖਰਾਵੇ,
ਨਾਲ ਦੇ ਚਾਕਰ ਕਹਿਣ ਲੱਗੇ ਵੀ ਤੇਰੇ ਜਿਹੇ ਗਵਾਰਾਂ ਨੂੰ ਕੌਣ ਵਿਖਾਉਂਦਾ ਇੰਨੀ ਕੀਮਤੀ ਚੀਜ਼, ਤੂੰ ਕਦੇ ਵੇਖੀ ਵੀ ਨਹੀਂ ਹੋਣੀ, ਤੇ ਤੇਰੇ ਜਿਹਿਆਂ ਨੂੰ ਵਿਖਾਣੀ ਵੀ ਕਹਿੰਦੇ ਆ, ਜਿਨ੍ਹਾਂ ਦਾ ਕੰਮ ਹੀ ਕੇਵਲ ਘਾਹ ਵੱਢਣਾ ਹੈ, ਘਾਹ ਵੱਢ ਕੇ ਜੋ ਗੁਜ਼ਾਰਾ ਕਰਦੇ ਹਨ,
ਸ਼ਾਹ ਸਮੀਪ ਹੋਣ ਨੇ ਪਾਵੇ,
ਕਿਉਂਕਿ ਤੇਰੇ ਜਿਹੇ ਮਨੁੱਖ ਬਾਦਸ਼ਾਹਾਂ ਦੇ ਨੇੜੇ ਤੱਕ ਨਹੀਂ ਆ ਸਕਦੇ, ਉਹਨਾਂ ਮੂਰਖਾਂ ਨੂੰ ਕੀ ਪਤਾ ਹੈ ਕਿ ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦਾ ਸ਼ਾਹ ਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਹੋ, ਦੀਨ ਦੁਨੀਆਂ ਦੇ ਮਾਲਕ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਰ ਉਪਕਾਰੀ, ਐਸੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਖਾਸ ਸੇਵਕ ਹੈ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ, ਦੁਨਿਆਵੀ ਕੁੜਿਆਰੇ ਜਿਹੜੇ ਰਾਜੇ ਨੇ ਉਹਨਾਂ ਤੋਂ ਕੀ ਲੈਣਾ ਬਾਬਾ ਬਿਧੀ ਚੰਦ ਸਾਹਿਬ ਨੇ, ਅਤੇ ਚਾਕਰ ਜਿਹੜੇ ਹਨ ਉਹ ਕਹਿਣ ਲੱਗੇ ਵੀ ਤੇਰੇ ਜਿਹੇ ਜਿਹੜੇ ਬਾਦਸ਼ਾਹਾਂ ਦੇ ਕਦੇ ਨੇੜੇ ਤੱਕ ਨਹੀਂ ਜਾ ਸਕਦੇ, ਘੋੜੇ ਦੀਆਂ ਕਾਠੀਆਂ ਵੇਖਣੀਆਂ ਤਾਂ ਬੜੀ ਦੂਰ ਦੀ ਗੱਲ ਹੈ,
ਬਿਨਾਂ ਸ਼ਾਹ ਕੀ ਕੌਣ ਬਣਾਵੇ,
ਤੇ ਬਾਦਸ਼ਾਹ ਤੋਂ ਬਿਨਾਂ ਇਹੋ ਜਿਹੀ ਕਾਠੀ ਹੋਰ ਕੌਣ ਬਣਾ ਸਕਦਾ ਹੈ,
ਏਤੋ ਧਨ ਕੋ ਖਰਚ ਲਗਾਵੇ,
ਇੰਨਾ ਜ਼ਿਆਦਾ ਧਨ ਖਰਚ ਕੇ ਕੀਮਤੀ ਕਾਠੀ ਕੌਣ ਬਣਵਾਵੇਗਾ, ਕੌਣ ਇੰਨੀ ਮਾਇਆ ਖਰਚ ਕਰੇਗਾ,
ਸੁਣ ਕਰ ਬਿਧੀ ਚੰਦ ਕੇ ਗਿਆਨੋ,
ਇਹ ਜਿਹੜੀ ਗੱਲ ਸੁਣ ਕੇ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ,
ਮੈਂ ਤੁਮ ਵਿਖੇ ਮਿਲਿਓ ਅਭਮਾਨੋ,
ਕਹਿਣ ਲੱਗੇ ਮੰਨਿਆ ਵੀ ਮੈਂ ਬਾਦਸ਼ਾਹ ਦੇ ਕੋਲ ਨਹੀਂ ਜਾ ਸਕਦਾ, ਮੰਨਿਆ ਵੀ ਮੈਂ ਇੱਦਾਂ ਦੀ ਕਾਠੀ ਆਪਣੇ ਜੀਵਨ ਵਿੱਚ ਕਦੇ ਨਹੀਂ ਵੇਖੀ, ਪਰ ਹੁਣ ਤਾਂ ਮੈਂ ਤੁਹਾਡੇ ਵਿੱਚ ਮਿਲ ਗਿਆ ਨਾ, ਤੁਸੀਂ ਬਾਦਸ਼ਾਹ ਦੇ ਨੌਕਰ ਹੋ ਤੇ ਮੈਂ ਵੀ ਸੱਚੇ ਪਾਤਸ਼ਾਹ ਦਾ ਨੌਕਰ ਹਾਂ, ਮੈਂ ਵੀ ਤੁਹਾਡੇ ਵਿੱਚ ਆ ਮਿਲਿਆ ਹਾਂ,
ਸੱਚੇ ਪਾਤਸ਼ਾਹ ਹਯਨ ਕੋ ਦਾਸ,
ਤੇ ਮੈਂ ਸੱਚੇ ਪਾਤਸ਼ਾਹ ਦੇ ਘੋੜਿਆਂ ਦਾ ਦਾਸ ਹਾਂ, ਇੱਥੇ ਨਹੀਂ ਕਿਹਾ ਵੀ ਮੈਂ ਬਾਦਸ਼ਾਹ ਦਾ ਸੇਵਕ ਹਾਂ, ਮੈਂ ਤਾਂ ਸੱਚੇ ਪਾਤਸ਼ਾਹ ਦੇ ਘੋੜਿਆਂ ਦਾ ਦਾਸ ਹਾਂ,
ਨਿਸਬਾਸੁਰ ਬਾਸੋ ਤੁਮ ਪਾਸ।
ਦਿਨ ਰਾਤ ਤੁਹਾਡੇ ਕੋਲ ਹੀ ਮੈਂ ਆਪਣਾ ਵਾਸਾ ਕਰਦਾ ਹਾਂ।
ਅਸਮਨ ਸਾਪੀ ਹੋਏ ਨਾ ਪੂਰੀ,
ਕਹਿੰਦੇ ਜੇਕਰ ਮੇਰੀ ਇੰਨੀ ਕੁ ਇੱਛਾ ਪੂਰੀ ਨਾ ਹੋਵੇ
ਤੋ ਸਭ ਕਾਰ ਕਰਵ ਮੈਂ ਕੂਰੀ।
ਫਿਰ ਇੱਥੇ ਜਿੰਨੀ ਸੇਵਾ ਕਰ ਰਿਹਾ, ਜਿਹੜਾ ਵੀ ਕੰਮ ਕਰ ਰਿਹਾ, ਉਹ ਫਿਰ ਸਾਰਾ ਝੂਠਾ ਹੀ ਹੈ ਨਾ। ਜੇ ਬਾਦਸ਼ਾਹ ਦੇ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਕੇ ਇੰਨੀ ਕੁ ਇੱਛਾ ਪੂਰੀ ਨਾ ਹੋਵੇ ਤੇ ਮੇਰੀ ਕੀਤੀ ਹੋਈ ਸੇਵਾ ਜਿਹੜੀ ਉਹ ਨਿਫਲ ਹੈ।
ਪਾਂਚ ਕੇ ਸਾਥ ਰਜਤ ਪਣ ਕੇਰੀ।
ਬਾਬਾ ਬਿਧੀ ਚੰਦ ਜੀ ਕਹਿੰਦੇ ਮੈਂ ਤਾਂ ਇੰਨਾ ਕੁ ਸੁਣਿਆ ਵੇਖਿਆ ਵੀ ਕਾਠੀ ਪੰਜ ਸੱਤ ਰਜਤ ਪਣ ਦੀ ਬਣਦੀ ਹੈ। ਤੁਸੀਂ ਸਵਾ ਲੱਖ ਦੀ ਕਾਠੀ ਕਹੀ ਜਾਂਦੇ ਹੋ, ਪਤਾ ਨਹੀਂ ਝੂਠ ਮਾਰਦੇ ਹੋ ਕਿ ਸੱਚ ਮਾਰਦੇ ਹੋ, ਵੀ ਸਾਡੇ ਇਲਾਕੇ ਵਿੱਚ ਤਾਂ ਪੰਜ ਸੱਤ ਰਜਤ ਪਣ ਦੀ ਕਾਠੀ ਬਣ ਜਾਂਦੀ ਹੈ।
ਕੀਮਤ ਇਤਕੂ ਵਸਤ ਹਮ ਹੇਰੀ।
ਅਸੀਂ ਤਾਂ ਕੋਈ ਵੀ ਜਿਹੜੀ ਵਸਤੂ ਹੈ ਇੰਨੀ ਕੁ ਕੀਮਤ ਦੀ ਵੇਖੀ ਹੈ, ਇਸ ਤੋਂ ਜ਼ਿਆਦਾ ਕਦੇ ਮਹਿੰਗੀ ਵਸਤੂ ਅਸੀਂ ਕਦੇ ਵੇਖੀ ਨਹੀਂ।
ਸਵਾ ਲੱਖ ਕੋ ਕਹਾਂ ਬਣਾਇਓ।
ਸਵਾ ਲੱਖ ਰੁਪਇਆ ਲਾ ਕੇ ਤੁਸੀਂ ਏਦਾਂ ਦਾ ਕੀ ਬਣਾ ਲਿਆ ਹੈ।
ਸੁਨਤ ਹਿਰਦੈ ਮਮ ਅਚਰਜ ਆਇਓ।
ਇਹ ਗੱਲ ਸੁਣ ਕੇ ਮੇਰੇ ਹਿਰਦੇ ਵਿੱਚ ਬੜੀ ਵਿਸਮਾਦਤਾ ਆ ਗਈ। ਮੈਂ ਬੜਾ ਹੈਰਾਨ ਹੋ ਗਿਆ ਵੀ ਸਵਾ ਲੱਖ ਦੀ ਵੀ ਕਾਠੀ ਹੁੰਦੀ ਹੈ। ਪੰਜ ਸੱਤ ਰਜਤ ਪਣ ਦੀ ਕਾਠੀ ਤਾਂ ਸੁਣੀ ਹੈ, ਪੰਜ ਸੱਤ ਰਜਤ ਪਣ ਦੀ ਕਾਠੀ ਵੇਖੀ ਹੈ, ਪਰ ਸਵਾ ਲੱਖ ਦੀ ਕਾਠੀ ਏਦਾਂ ਦਾ ਤੁਸੀਂ ਕੀ ਬਣਾ ਲਿਆ ਹੈ।
ਜ਼ੀਨ ਬਿਲੋਕਨ ਕੀ ਬੋਚਾਈ।
ਮੇਰੇ ਮਨ ਵਿੱਚ ਏਦਾਂ ਦੀ ਕਾਠੀ ਵੇਖਣ ਦੀ ਬੜੀ ਚਾਹਨਾ ਹੈ।
ਇਹ ਸਵਾਲ ਮੇਰੋ ਤੁਮ ਪਾਈ।
ਮੇਰਾ ਇਹ ਜਿਹੜਾ ਸਵਾਲ ਤੁਹਾਡੇ ਕੋਲ ਹੈ, ਤੁਸੀਂ ਮੇਰੇ ਮਿੱਤਰ ਹੋ, ਮੇਰੇ ਸਖਾ ਹੋ, ਤੇ ਕਿਰਪਾ ਕਰੋ ਮੈਨੂੰ ਇੱਕ ਵਾਰੀ ਕਾਠੀ ਵਿਖਾ ਦਿਓ, ਮੈਂ ਕਾਠੀ ਵੇਖਣਾ ਚਾਹੁੰਦਾ ਹਾਂ।
ਇੱਕ ਬੋਲਿਓ ਸੋ ਕੁਲਫਨ ਅੰਤਰ।
ਬਿਧੀ ਚੰਦ ਜੀ ਦੇ ਬਚਨ ਸੁਣ ਕੇ ਉਹਨਾਂ ਚੋਂ ਇੱਕ ਬੋਲਿਆ, ਕਹਿਣ ਲੱਗੇ ਕਿ ਇਹ ਜਿਹੜੀ ਕਾਠੀ ਜਿਹੜੀ ਹੈ ਨਾ, ਤਾਲਿਆਂ ਦੇ ਅੰਦਰ, ਜੰਦਰਿਆਂ ਦੇ ਅੰਦਰ ਰੱਖੀ ਹੋਈ ਹੈ।
ਧਰਿਓ ਰਹੇ ਸੰਭਾਰ ਨਿਰੰਤਰ।
ਇਹਨੂੰ ਨਿਰੰਤਰ ਸੰਭਾਲ ਕੇ ਜੰਦਰਿਆਂ ਦੇ ਵਿੱਚ, ਤਾਲਿਆਂ ਵਿੱਚ ਰੱਖਿਆ ਜਾਂਦਾ ਹੈ।
ਸਦਾ ਕਲੀਦ ਰਹੇ ਜਿਸ ਹੱਥ।
ਤੇ ਜਿਹੜਾ ਕਲੀਦਵਾਨ ਹੈ ਨਾ, ਕੁੰਜੀ ਸਦਾ ਉਹਦੇ ਹੱਥ ਵਿੱਚ ਰਹਿੰਦੀ ਹੈ।
ਕਰੇ ਦਿਖਾਵਨ ਕੋ ਏ ਸਾਥ।
ਤੇ ਤੁਸੀਂ ਕੁੰਜੀਆਂ ਵਾਲੇ ਨੂੰ ਆਖੋ ਵੀ ਉਹ ਤੁਹਾਨੂੰ ਕਾਠੀ ਵਿਖਾ ਦੇਵੇ, ਚਾਬੀ ਉਹਦੇ ਕੋਲ ਹੈ, ਉਹ ਤਾਲਾ ਖੋਲ ਕੇ ਤੇ ਕਾਠੀਆਂ ਤੁਹਾਨੂੰ ਵਿਖਾ ਸਕਦਾ ਹੈ।
ਸੁਣ ਕਰਕੇ ਉਹ ਕਲੀਦਨ ਵਾਰੇ।
ਗੱਲ ਸੁਣ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕਲੀਦਵਾਨ ਨੂੰ ਆਖਿਆ ਹੈ,
ਹਮ ਤੂੰ ਸਦਾ ਖਾਨ ਅਨੁਸਾਰੇ।
ਤੇ ਸਾਧ ਸੰਗਤ ਜੀ, ਬਿਧੀ ਚੰਦ ਜੀ ਕਹਿੰਦੇ ਮੈਨੂੰ ਕਾਠੀਆਂ ਵਿਖਾ ਦਿਓ। ਇਹ ਗੱਲ ਸੁਣ ਕਰਕੇ ਅੱਗੋਂ ਫਿਰ ਉਹ ਕਲੀਦਵਾਨ ਕਹਿਣ ਲੱਗਾ, ਅਸੀਂ ਤਾਂ ਸਦਾ ਦਰੋਗੇ ਦੇ ਅਨੁਸਾਰ ਰਹਿੰਦੇ ਹਾਂ।
ਬਿਨਾਂ ਦਰੋਗੇ ਬਾਕੀ ਉਚਾਰੇ।
ਜਿੰਨੀ ਦੇਰ ਤੱਕ ਸੋਂਦੇ ਖਾਂ ਦਰੋਗਾ ਹੁਕਮ ਨਹੀਂ ਕਰਦਾ।
ਜ਼ੀਨ ਨਿਕਾਸੇ ਕੌਣ ਵਿਚਾਰੇ।
ਅਸੀਂ ਵਿਚਾਰੇ ਕੌਣ ਆ ਕੇ ਆਪਣੀ ਮਰਜ਼ੀ ਨਾਲ ਕਾਠੀਆਂ ਨੂੰ ਅੰਦਰੋਂ ਬਾਹਰ ਕੱਢ ਸਕੀਏ।
ਕਹੇ ਕਸੇਰਾ ਜੀ ਤਿਸ ਪਾਸ।
ਆਓ ਕਲੀਦਵਾਨ ਕਹਿਣ ਲੱਗਾ ਵੀ ਜੇਕਰ ਇਹ ਸੇਰਾ ਸੌਂਦੇ ਖਾਂ ਨੂੰ ਕਹਿ ਦੇਵੇ,
ਕੁਲਫ ਕੁਸ਼ਾ ਦੇ ਲਏ ਨਿਕਾਸ,
ਅਸੀਂ ਚਾਬੀ ਲੈ ਕੇ ਤਾਲਾ ਖੋਲ ਲਵਾਂਗੇ, ਅੰਦਰੋਂ ਕਾਠੀਆਂ ਬਾਹਰ ਕੱਢ ਲਵਾਂਗੇ। ਆ ਕਸੇਰੇ ਦਾ ਕਿਹਾ ਹੋਇਆ ਸੌਂਦੇ ਖਾਂ ਮੋੜੇਗਾ ਨਹੀਂ, ਉਹ ਬੜਾ ਖੁਸ਼ ਹੈ ਇਹਦੇ ਤੇ, ਬੜਾ ਪ੍ਰਸੰਨ ਹੈ। ਜੇ ਇਹ ਕਹਿ ਦੇਵੇ ਤੇ ਕਾਠੀ ਜ਼ਰੂਰ ਅੰਦਰੋਂ ਬਾਹਰ ਕੱਢ ਲਵਾਂਗੇ।
ਆਚੀ ਰੀਤ ਇਸੀ ਦਿਖਰਾਵੇ।
ਇਹਨੂੰ ਚੰਗੀ ਤਰ੍ਹਾਂ ਅਸੀਂ ਕਾਠੀਆਂ ਵਿਖਾ ਦਿਆਂਗੇ।
ਇੱਕ ਵਾਰ ਜੇ ਆਇਸ ਪਾਵੇ।
ਜੇਕਰ ਇੱਕ ਵਾਰ ਸੋਂਦੇ ਖਾਂ ਦੀ ਆਗਿਆ ਸਾਨੂੰ ਪ੍ਰਾਪਤ ਹੋ ਜਾਵੇ।
ਖਾਨ ਤ੍ਰਾਸ ਕੋ ਜੇ ਨੈ ਤਰੇ।
ਹਾਂ, ਜੇਕਰ ਅਸੀਂ ਸੋਂਦੇ ਖਾਂ ਦਾ ਡਰ ਨਾ ਰੱਖਦੇ, ਜੇ ਉਹਦਾ ਸਾਨੂੰ ਕੋਈ ਭੈ ਨਾ ਹੁੰਦਾ,
ਤੋ ਹਮ ਤੁਰਤ ਦਿਖਾਵਨ ਕਰੇ।
ਫਿਰ ਅਸੀਂ ਤੁਰੰਤ ਹੀ ਕਾਠੀ ਆਪਣੀ ਮਰਜ਼ੀ ਨਾਲ ਕੱਢ ਕੇ ਤੈਨੂੰ ਵਿਖਾ ਦੇਣੀ ਸੀ। ਪਰ ਸਾਨੂੰ ਵੀ ਭੈ ਹੈ ਨਾ ਦਰੋਗੇ ਦਾ, ਉਹਦਾ ਡਰ ਹੈ, ਉਹਦੀ ਆਗਿਆ ਤੋਂ ਬਿਨਾਂ ਅਸੀਂ ਵੀ ਕਾਠੀ ਜਿਹੜੀ ਬਾਹਰ ਨਹੀਂ ਕੱਢ ਸਕਦੇ।
ਇਮ ਉਚਾਰ ਕਰੇ ਆਪਸ ਮਾਈ,
ਇਸ ਪ੍ਰਕਾਰ ਆਪਸ ਵਿੱਚ ਬਚਨ ਬਿਲਾਸ ਕਰਕੇ,
ਖਾਨ ਕਹਾਵਨ ਤੀ ਸਭ ਚਾਈ,
ਤੇ ਸਾਰੇ ਜਾਣੇ ਇਹੀ ਚਾਹੁੰਦੇ ਸਨ ਕਿ ਕਸੇਰਾ ਜਿਹੜਾ ਇੱਕ ਵਾਰੀ ਖਾਨ ਨੂੰ ਕਹਿ ਦੇਵੇ ਤੇ ਅਸੀਂ ਇਹ ਕਾਠੀਆਂ ਬਾਹਰ ਕੱਢ ਲਈਏ।
ਇਤਨੇ ਵਿਖੇ ਦਰੋਗਾ ਆਇਓ,
ਸਾਰੇ ਜਾਣੇ ਮਿਲ ਕੇ ਬਚਨ ਬਿਲਾਸ ਕਰ ਰਹੇ ਸਨ, ਇਹਨੇ ਨੂੰ ਸੋਹਦੇ ਖਾਂ ਦਰੋਗਾ ਉੱਥੇ ਆ ਗਿਆ।
ਸਭ ਮਿਲ ਹਾਸ ਬਿਲਾਸ ਰਚਾਇਓ,
ਸਾਰੇ ਜਾਣਿਆਂ ਨੇ ਮਿਲ ਕੇ ਹਾਸ ਬਿਲਾਸ ਰਚਾਇਆ, ਆਪਸ ਵਿੱਚ ਇੱਕ ਦੂਜੇ ਤੇ ਤੰਜ ਵਿਅੰਗ ਕੱਸਦੇ ਹਨ।
ਦੇਖਤ ਸੋਹਦੇ ਖਾਂ ਨੀ ਅਲਾਇਓ,
ਬੜੇ ਖੁਸ਼ ਹੋ ਰਹੇ ਸਨ, ਹੱਸ ਰਹੇ ਸਨ, ਇਹਨਾਂ ਵੱਲ ਵੇਖ ਕੇ ਤੇ ਸੋਹਦੇ ਖਾਂ ਕਹਿਣ ਲੱਗ ਪਿਆ,
ਕਿਆ ਤੁਮ ਮਿਲ ਕੇ ਮਤਾ ਪਕਾਇਓ,
ਆਖਣ ਲੱਗਾ ਤੁਸੀਂ ਮਿਲ ਕੇ ਕੀ ਮਤਾ ਪਕਾਇਆ, ਕੀ ਸਲਾਹਾਂ ਕਰੀ ਜਾਂਦੇ ਹੋ।
ਸੁਣੋ ਖਾਨ ਤੁਮ ਰੱਖਿਓ ਕਸੀਰਾ,
ਇਹ ਗੱਲ ਸੁਣ ਕਰਕੇ ਉਹ ਚਾਕਰ ਕਹਿਣ ਲੱਗੇ, ਖਾਨ ਜੀ ਆ ਜਿਹੜਾ ਕਸੇਰਾ ਤੁਸੀਂ ਨੌਕਰੀ ਤੇ ਰੱਖਿਆ ਹੈ,
ਪੋਰਾ ਬੜ ਸੁਭਾਵ ਕੋ ਹੀਰਾ,
ਇਹ ਸੁਭਾਅ ਕਰਕੇ ਨਾ ਬੜਾ ਹੀ ਭੋਲਾ ਹੈ, ਬੜੀਆਂ ਭੋਲੀਆਂ ਅਣਜਾਣ ਜਿਹੀਆਂ ਗੱਲਾਂ ਕਰਦਾ ਹੈ।
ਅਨਕ ਬਾਰਤਾ ਐਸੀ ਕਹੇ,
ਬਹੁਤ ਸਾਰੀਆਂ ਗੱਲਾਂ ਤਾਂ ਏਦਾਂ ਦੀਆਂ ਕਹਿੰਦਾ ਹੈ,
ਸਦਾ ਹਸਾਵਤ ਹੀ ਬਹੁ ਰਹੇ,
ਤੇ ਸਦਾ ਸਾਨੂੰ ਹਸਾਉਂਦਾ ਹੀ ਰਹਿੰਦਾ, ਸਾਨੂੰ ਖੁਸ਼ ਕਰਕੇ ਰੱਖਦਾ ਹੈ।
ਅਬ ਹੀ ਹਟੇ ਹਾਸ ਬਹੁ ਕੀਨ,
ਅਸੀਂ ਹੁਣ ਹੀ ਆਪਸ ਵਿੱਚ ਬਚਨ ਬਿਲਾਸ ਕਰਕੇ ਹਟੇ ਆ, ਬੜਾ ਹਾਸਾ ਮਖੌਲ ਠੱਠਾ ਅਸੀਂ ਕੀਤਾ ਹੈ।
ਕੀਮਤ ਸਵਾ ਲੱਖ ਕਿਆ ਜ਼ੀਨ,
ਜਦੋਂ ਅਸੀਂ ਇਹਨੂੰ ਕਿਹਾ ਵੀ ਬਾਦਸ਼ਾਹ ਦੇ ਘੋੜੇ ਦੀ ਇੱਕ ਜਿਹੜੀ ਕਾਠੀ ਹੈ ਉਹਦੀ ਕੀਮਤ ਸਵਾ ਲੱਖ ਦੀ ਹੈ,
ਦਸ ਬੀਸ ਕੈ ਸੌਣ ਲੱਗ ਜਾਵੇ।
ਇਹ ਅੱਗੋਂ ਕਹਿੰਦਾ ਵੀ ਮੈਂ ਤਾਂ ਇਸ ਤਰ੍ਹਾਂ ਵੇਖਿਆ ਵੀ ਘੋੜੇ ਦੀ ਜਿਹੜੀ ਕਾਠੀ ਹੈ ਪੰਜ ਸੱਤ ਰਜਤਪਣ ਦੀ ਹੋਵੇਗੀ, ਜ਼ਿਆਦੇ ਦਸ ਦਸ ਨਹੀਂ ਤੇ ਵੀਹ ਰਜਤਪਣ, ਵੀਹ ਨਹੀਂ ਤੇ ਸੌ ਰਜਤਪਣ ਲੱਗ ਜਾਏਗਾ, ਵੀ ਇਸ ਤੋਂ ਮਹਿੰਗੀ ਕਾਠੀ ਤਾਂ ਹੋ ਨਹੀਂ ਸਕਦੀ।
ਦਰਬ ਇਤੋਂ ਲੱਗ ਕਹਾਂ ਬਣਾਵੇ,
ਤੇ ਸਵਾ ਲੱਖ ਰੁਪਇਆ ਲਾ ਕੇ ਇਹੋ ਜਿਹਾ ਤੁਸੀਂ ਕੀ ਬਣਾ ਲਿਆ। ਇੱਦਾਂ ਦੀਆਂ ਮਖੌਲ ਜੀਆਂ ਵਾਲੀਆਂ ਗੱਲਾਂ ਕਰਦਾ, ਹਾਸੇ ਵਾਲੀਆਂ ਗੱਲਾਂ ਕਰਦਾ ਹੈ।
ਸੁਨਤ ਕਸੇਰੇ ਬਾਕ ਬਖਾਨਾ,
ਜਦੋਂ ਚਾਕਰਾਂ ਨੇ ਇੰਨੀ ਗੱਲ ਕਹੀ ਤੇ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਮੌਕਾ ਸੰਭਾਲਦਿਆਂ ਘਾਤ ਵਿਚਾਰਦਿਆਂ ਉਸੇ ਵਕਤ ਇਹ ਬਚਨ ਕਹਿ ਦਿੱਤਾ,
ਮੈਂ ਸੁਣ ਮਨ ਮੈਂ ਭਇਓ ਹੀਰਾਨਾ।
ਖਾਨ ਜੀ ਜਦੋਂ ਮੈਂ ਸੁਣਿਆ ਕਿ ਬਾਦਸ਼ਾਹ ਦੇ ਘੋੜੇ ਦੀ ਇੱਕ ਕਾਠੀ ਸਵਾ ਲੱਖ ਦੀ ਹੈ, ਸੁਣ ਕੇ ਬੜਾ ਮੈਂ ਹੈਰਾਨ ਹੋਇਆ।
ਦੇਖਣ ਚੈਤ ਦਿਖਾਏ ਨ ਸੋਈ,
ਤੇ ਮੈਂ ਇਹੋ ਜਿਹੀ ਕਾਠੀ ਵੇਖਣਾ ਚਾਹੁੰਦਾ, ਕਿਉਂਕਿ ਮੇਰੇ ਵਰਗੇ ਨੇ ਕੋਈ ਪੰਜ ਸੱਤ ਦਸ ਵੀਹ ਰਜਤਪਣ ਵਾਲੀ ਕਾਠੀ ਵੇਖੀ ਹੈ ਤੇ ਸਵਾ ਲੱਖ ਦੀ ਕਾਠੀ ਆਪਾਂ ਕਦੇ ਵੇਖੀ ਨਹੀਂ, ਤੇ ਇਹਨਾਂ ਨੂੰ ਮੈਂ ਕਹਿਣਾ ਵੀ ਕਾਠੀ ਵਿਖਾ ਦਿਓ, ਇਹ ਮੈਨੂੰ ਕਾਠੀ ਨਹੀਂ ਵਿਖਾਉਂਦੇ।
ਕਹਿਤ ਰਿਓ ਨੈ ਮਾਨੇ ਕੋਈ,
ਮੈਂ ਤੇ ਬੜਾ ਕਹਿੰਦਾ ਰਿਹਾ ਕਿਸੇ ਨੇ ਮੇਰੀ ਗੱਲ ਨਹੀਂ ਮੰਨੀ।
ਸਕਲੇ ਆਪ ਕੋ ਨਾਮ ਬਤਾਵਤ,
ਤੇ ਸਾਰੇ ਜਾਣੇ ਆਪ ਜੀ ਦਾ ਹੀ ਨਾਮ ਦੱਸਦੇ ਹਨ।
ਕਹੇ ਤੁਮਾਰੇ ਬਿਨ ਨਾ ਦਿਖਾਵਤ,
ਕਹਿੰਦੇ ਅਸੀਂ ਖਾਨ ਸਾਹਿਬ ਦੇ ਦੱਸੇ ਤੋਂ ਬਿਨਾਂ ਉਹਨਾਂ ਦੀ ਆਗਿਆ ਤੋਂ ਬਿਨਾਂ ਤੁਹਾਨੂੰ ਕਾਠੀ ਨਹੀਂ ਵਿਖਾ ਸਕਦੇ।
ਮੋਕੋ ਪੀ ਅਭਿਲਾਖ ਮਹਾਨਾ,
ਬਾਬਾ ਜੀ ਕਹਿੰਦੇ ਮੇਰੇ ਮਨ ਦੇ ਅੰਦਰ ਬੜੀ ਗਹਿਰੀ ਇੱਛਾ ਹੈ।
ਜਬ ਲੋ ਪਿਖੋ ਨਾ ਮਾਨ ਹੀਰਾਨਾ,
ਜਿੰਨੀ ਦੇਰ ਤੱਕ ਮੈਂ ਕਾਠੀ ਨਹੀਂ ਨਾ ਵੇਖਦਾ ਓਨੀ ਦੇਰ ਤੱਕ ਮੈਂ ਵਾਕਿਆ ਹੀ ਹੈਰਾਨ ਹਾਂ, ਓਨੀ ਦੇਰ ਤੱਕ ਮੇਰੇ ਲਈ ਗੱਲ ਵੀ ਮੰਨਣੀ ਬੜੀ ਔਖੀ ਹੈ ਵੀ ਸਵਾ ਲੱਖ ਰੁਪਏ ਦੀ ਵੀ ਕਾਠੀ ਹੁੰਦੀ ਹੈ।
ਸੌਂਦੇ ਪਨਿਓ ਈਦ ਜਬ ਆਵੇ,
ਇਹ ਗੱਲ ਸੁਣ ਕੇ ਸੋਹਦੇ ਖਾਂ ਕਹਿਣ ਲੱਗਾ ਵੀ ਜਦੋਂ ਈਦ ਆਵੇਗੀ
ਤਿਸ ਦਿਨ ਜੁਗਲ ਹਯਨ ਪਰ ਪਾਵੇ,
ਉਸ ਦਿਨ ਦੋਹਾਂ ਘੋੜਿਆਂ ਦੇ ਉੱਪਰ ਉਹ ਸਵਾ ਸਵਾ ਲੱਖ ਰੁਪਏ ਵਾਲੀਆਂ ਕਾਠੀਆਂ ਪਾਈਆਂ ਜਾਣਗੀਆਂ।
ਲਿਓ ਬਿਲੋਕ ਅਜਾਇਬ ਪਾਰੇ,
ਇਸ ਤਰ੍ਹਾਂ ਜਦੋਂ ਕਾਠੀਆਂ ਪਾਈਆਂ ਜਾਣਗੀਆਂ ਉਦੋਂ ਤੁਸੀਂ ਵੇਖ ਲੈਣਾ ਬੜੀਆਂ ਅਜਾਇਬ ਸੋਹਣੀਆਂ ਉਹ ਕਾਠੀਆਂ ਨੇ, ਉਦੋਂ ਤੁਹਾਨੂੰ ਕਾਠੀਆਂ ਦੇ ਦੀਦਾਰ ਹੋ ਜਾਣਗੇ।
ਜਿਨਕੀ ਸਮ ਕਬਹੂ ਨਾ ਨਿਹਾਰੇ,
ਜਿਨ੍ਹਾਂ ਕਾਠੀਆਂ ਦੇ ਤੁਲ ਤੁਸੀਂ ਅੱਜ ਤਾਈਂ ਕੋਈ ਵੀ ਕਾਠੀ ਨਹੀਂ ਵੇਖੀ।
ਸੁਨਤ ਕਸੀਰੇ ਬਾਕ ਪ੍ਰਕਾਸ਼ਾ,
ਇਹ ਬਚਨ ਸੁਣ ਕੇ ਬਾਬਾ ਬਿਧੀ ਚੰਦ ਜੀ ਸੋਹਦੇ ਖਾਂ ਨੂੰ ਕਹਿਣ ਲੱਗੇ,
ਇਸ ਦਮ ਕਾਕੂ ਕਿਆ ਪਰਵਾਸਾ।
ਕਹਿਣ ਲੱਗੇ, ਖਾਨ ਜੀ ਇੱਕ ਦਮ ਦਾ ਤਾਂ ਕੋਈ ਭਰੋਸਾ ਨਹੀਂ, ਹਮ ਆਦਮੀ ਹਾਂ, ਇੱਕ ਦਮੀ ਮੁਹਲਤ ਮੁਹਤ ਨਾ ਜਾਣ, ਇੱਕ ਸਾਹ ਸਾਡੇ ਵਿੱਚ ਆਦਮੀ ਹਾਂ, ਸਾਹ ਚੱਲਦਾ ਤੇ ਅਸੀਂ ਜਿਉਂਦੇ ਹਾਂ, ਤੇ ਜਿਹੜਾ ਸਾਹ ਚੱਲਦਾ ਉਹਦਾ ਵੀ ਕੋਈ ਭਰੋਸਾ ਨਹੀਂ, ਵੀ ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ।
ਘੜੀ ਨਾ ਲਾਗੇ ਹੋਏ ਬਿਨਾਸ਼ਾ,
ਇੱਕ ਘੜੀ ਨਹੀਂ ਲੱਗਦੀ ਮਨੁੱਖ ਦਾ ਵਿਨਾਸ਼ ਹੋ ਜਾਂਦਾ, ਪਤਾ ਨਹੀਂ ਕਦੋਂ ਅਕਾਲ ਪੁਰਖ ਦੀ ਆਗਿਆ ਆ ਜਾਣੀ ਹੈ, ਕਦੋਂ ਹੁਕਮ ਆਣਾ ਸੰਸਾਰ ਤੋਂ ਆਪਾਂ ਚੱਲਿਆ ਜਾਣਾ ਹੈ।
ਨਿਕਸਤ ਆਏ ਕੇ ਨੈਪੁਨ ਸਵਾਸਾ,
ਇੱਕ ਸਵਾਸ ਜਿਹੜਾ ਹੈ ਉਹ ਬਾਹਰ ਨੂੰ ਨਿਕਲ ਰਿਹਾ, ਪਤਾ ਨਹੀਂ ਅਗਲਾ ਸਵਾਸ ਅੰਦਰ ਆਉਣਾ ਕਿ ਨਹੀਂ ਆਉਣਾ, ਇੱਕ ਦਮ ਦਾ ਇੱਕ ਘੜੀ ਦਾ ਕੋਈ ਭਰੋਸਾ ਨਹੀਂ ਹੈ।
ਕੀਨ ਤਾਰੀਫ ਜ਼ੀਨ ਕੀ ਸਭ,
ਕਹਾ ਬਸਾਸਾ ਇਸ ਭਾਂਡੇ ਕਾ ਇਤਨੁਕ ਲਾਗਾ ਠਣਕਾ, ਇਹ ਸਰੀਰ ਕੱਚਾ ਭਾਂਡਾ, ਕਾਲ ਦਾ ਥੋੜਾ ਜਿਹਾ ਟਣਕਾ ਲੱਗਦਾ ਤੇ ਬਿਖਰ ਜਾਂਦਾ ਹੈ, ਇਹਦਾ ਆਪਾਂ ਭਰੋਸਾ ਨਹੀਂ ਕਰ ਸਕਦੇ ਨਾ, ਇਸ ਵਾਸਤੇ ਹੁਣੇ ਹੀ ਮੈਨੂੰ ਕਾਠੀ ਵਿਖਾ ਦਿਓ, ਈਦ ਤਾਂ ਅਜੇ ਬੜੀ ਦੂਰ ਹੈ, ਇੱਥੇ ਇੱਕ ਦਮ ਦਾ ਭਰੋਸਾ ਨਹੀਂ। ਤੇ ਕਾਠੀ ਦੀ ਕੀਮਤ ਸੁਣ ਕੇ ਮੈਂ ਵਾਕਿਆ ਹੀ ਬੜਾ ਹੈਰਾਨ ਹੋਇਆ, ਤਾਂ ਮੇਰੇ ਮਨ ਦੇ ਅੰਦਰ ਇੱਛਾ ਪੈਦਾ ਹੋਈ ਹੈ, ਸਾਰੇ ਜਾਣਿਆਂ ਨੇ ਕਾਠੀ ਦੀ ਬੜੀ ਤਾਰੀਫ ਕੀਤੀ ਹੈ, ਬੜੀ ਉਸਤਤ ਕੀਤੀ ਹੈ।
ਮੋਹੀ ਰਿਦਾ ਸੁਨ ਬਿਸਮਿਓ ਤਬੂ,
ਜਦੋਂ ਸਾਰਿਆਂ ਨੇ ਤਾਰੀਫ ਕੀਤੀ ਸੁਣ ਕੇ ਮੇਰਾ ਹਿਰਦਾ ਬੜਾ ਬਿਸਮਾਦ ਹੋਇਆ ਹੈ।
ਚੈਨ ਨ ਪਰੇ ਬਿਲੋਕੇ ਬਿਨਾ,
ਕਾਠੀਆਂ ਨੂੰ ਵੇਖੇ ਬਿਨਾ ਮੈਨੂੰ ਚੈਨ ਨਹੀਂ ਪੈਂਦਾ।
ਸਵਾ ਲੱਖ ਤਨ ਅਚਰਜ ਸੁਨਾ,
ਸਵਾ ਲੱਖ ਰੁਪਈਆ ਉਹ ਵੀ ਕਾਠੀਆਂ ਦੇ ਉੱਪਰ ਇੰਨਾ ਧਨ ਲਾ ਦਿੱਤਾ ਗਿਆ, ਇਹੋ ਜਿਹੀ ਕਿਹੜੀ ਕਾਠੀ ਬਣਾ ਲਈ ਤੁਸੀਂ, ਮੈਨੂੰ ਵਾਕਿਆ ਹੀ ਬੜੀ ਹੈਰਾਨੀ ਹੁੰਦੀ ਹੈ।
ਤੁਮਰੇ ਨਿਕਟ ਸਦੀਵ ਰਹਾਉ,
ਮੈਂ ਸਦਾ ਤੁਹਾਡੇ ਪਾਸ ਰਹਾਂਗਾ।
ਅਸਪੀ ਨਹੀਂ ਕਾਮ ਨਾ ਪਾਉ,
ਮੈਂ ਤੁਹਾਡੇ ਕੋਲ ਇੱਥੇ ਰਹਿਣਾ ਤੇ ਕੀ ਮੇਰੀ ਇੰਨੀ ਕਾਮਨਾ ਵੀ ਪੂਰੀ ਨਹੀਂ ਹੋਵੇਗੀ, ਸੱਚੇ ਪਾਤਸ਼ਾਹ ਦੇ ਘੋੜਿਆਂ ਦਾ ਦਾਸ ਮੈਂ ਸੇਵਕ ਹਾਂ, ਜੇ ਇੰਨੀ ਕਾਮਨਾ ਵੀ ਮੇਰੀ ਪੂਰੀ ਨਹੀਂ ਹੋਵੇਗੀ ਤੇ ਕੀਤੀ ਸੇਵਾ ਦਾ ਕੀ ਲਾਭ ਹੈ।
ਜਾਂ ਤੇ ਆਇਸ ਦੀਜੇ ਖਾਨ,
ਖਾਨ ਜੀ ਇਸ ਵਾਸਤੇ ਦਾਸਰਿਆਂ ਨੂੰ ਆਪਣੇ ਸੇਵਕਾਂ ਨੂੰ ਆਗਿਆ ਦੇ ਦਿਓ,
ਜਿਸ ਤੇ ਜ਼ੀਨ ਦਿਖਾਵੇ ਆਨ,
ਤੁਹਾਡੀ ਆਗਿਆ ਪ੍ਰਾਪਤ ਕਰਕੇ ਉਸੇ ਵਕਤ ਆਪ ਜੀ ਦੇ ਚਾਕਰ ਮੈਨੂੰ ਕਾਠੀ ਲਿਆ ਕੇ ਵਿਖਾ ਦੇਣਗੇ।
ਦੇਖ ਦਰੋਗੇ ਅਸ ਅਭਿਲਾਖਾ,
ਸੋਹਦੇ ਖਾਂ ਦਰੋਗੇ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਇਹੋ ਜਿਹੀ ਅਭਿਲਾਖਾ ਇੱਛਾ ਵੇਖੀ ਹੈ।
ਖਰੋ ਕਲੀ ਦੀਵਾਰ ਤੈ ਪਾਖਾ,
ਜਿਹਦੇ ਪਾਸ ਕੁੰਜੀਆਂ ਸਾਨੂੰ ਕੋਲ ਹੀ ਖਲੋਤਾ ਸੀ, ਸੋਹਦੇ ਖਾਂ ਉਹਨੂੰ ਕਹਿਣ ਲੱਗਾ,
ਜ਼ੀਨ ਨਿਕਾਸ ਦਿਓ ਦਿਖਰਾਏ,
ਕਹਿੰਦਾ ਅੰਦਰੋਂ ਕਾਠੀਆਂ ਕੱਢ ਕੇ ਕਸੇਰੇ ਨੂੰ ਵਿਖਾ ਦਿਓ।
ਰਿਦੇ ਕਸੇਰਾ ਜੇ ਹਰ ਖਾਏ,
ਜਿਹਨਾਂ ਕਾਠੀਆਂ ਨੂੰ ਵੇਖ ਕਰਕੇ ਕਸੇਰਾ ਬੜਾ ਖੁਸ਼ ਪ੍ਰਸੰਨ ਹੋਵੇਗਾ, ਇਹਦਾ ਮਨ ਵੀ ਅੰਦਰੋਂ ਪ੍ਰਸੰਨ ਹੋ ਜਾਏਗਾ।
ਤਿਸੀ ਰੀਤ ਸਭ ਫੇਰ ਸੰਭਾਰੋ,
ਜਿਵੇਂ ਕਾਠੀਆਂ ਅੰਦਰੋਂ ਬਾਹਰ ਕੱਢੋਗੇ ਨਾ, ਜਿਸ ਤਰ੍ਹਾਂ ਉਹ ਸੰਭਾਲੀਆਂ ਹੋਈਆਂ ਨੇ ਉਸੇ ਤਰ੍ਹਾਂ ਮੁੜ ਦੁਬਾਰਾ ਸੰਭਾਲ ਕੇ ਅੰਦਰ ਰੱਖ ਦੇਣੀਆਂ ਹਨ।
ਅੰਤਰ ਤਰ ਤਾਰੀ ਤੇ ਮਾਰੋ,
ਅੰਦਰ ਰੱਖ ਕੇ ਤੇ ਬਾਹਰ ਕਿਵਾੜ ਜਿਹੜੇ ਨੇ ਉਹਨਾਂ ਨੂੰ ਤਾਲੇ ਮਾਰ ਦਿਓ।
ਲੈ ਆਇਸ ਕੋ ਲਾਏ ਕਲੀਦ,
ਇਸ ਤਰ੍ਹਾਂ ਆਗਿਆ ਪ੍ਰਾਪਤ ਕਰਕੇ ਜਿਹੜਾ ਕਲੀਦਵਾਨ ਸੀ ਉਹਨੇ ਚਾਬੀ ਲੈ ਲਈ।
ਕੁਲਫ ਖੋਲ ਕਰ ਲਖੀ ਤਗੀਦ,
ਚਾਬੀ ਲਾ ਕੇ ਤਾਲਾ ਖੋਲਿਆ ਤੇ ਜਿਸ ਤਰ੍ਹਾਂ ਸੋਹਦੇ ਖਾਂ ਨੇ ਤਗੀਦ ਕੀਤੀ ਸੀ ਉਸ ਤਗੀਦ ਦੇ ਮੁਤਾਬਕ
ਅੰਤਰ ਹੋਏ ਪ੍ਰਵੇਸ਼ ਲੈ ਆਇਓ,
ਅੰਦਰ ਪ੍ਰਵੇਸ਼ ਹੋ ਕਰਕੇ ਕਾਠੀ ਬਾਹਰ ਲੈ ਆਇਆ ਹੈ।
ਆਨ ਵੈਰ ਤਰ ਬੈਠ ਖੁਲਾਇਓ,
ਬਾਹਰ ਲਿਆ ਕੇ ਕਾਠੀ ਰੱਖ ਦਿੱਤੀ, ਵਸਤਰਾਂ ਵਿੱਚ ਕਾਠੀ ਲਪੇਟੀ ਹੋਈ ਹੈ ਚੰਗੀ ਤਰ੍ਹਾਂ ਤੇ ਉਹਨਾਂ ਨੂੰ ਖੋਲ ਕਰਕੇ
ਜਬ ਵਸਤਰਨ ਤੇ ਵਹਿਰ ਨਿਕਾਰਾ
ਜਦੋਂ ਕਾਠੀ ਨੂੰ ਵਸਤਰਾਂ ਦੇ ਵਿੱਚੋਂ ਬਾਹਰ ਕੱਢਿਆ ਹੈ
ਜਰੀ ਜਵਾਹਰ ਦਮਕੀ ਉਦਾਰਾ
ਉਹਨਾਂ ਵਿੱਚ ਜਵਾਹਰ ਆਦਿਕ ਸੋ ਜੜੇ ਹੋਏ ਸਨ ਤੇ ਜਿਹੜੇ ਜਵਾਹਰ ਚਮਕਦੇ ਸਨ
ਹੀਰ ਕਸੀਰੀ ਫੀਰੀ ਉਚਾਰੇ
ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਹ ਚਮਕਦੇ ਹੋਏ ਜਵਾਹਰ ਵੇਖ ਕੇ ਅੱਗੋਂ ਬਚਨ ਕੀਤਾ ਹੈ
ਇਹੋ ਤੋਂ ਪਾਹਨ ਉਜਲ ਸਾਰੇ
ਕਹਿੰਦੇ ਵੇਖਣ ਵਿੱਚ ਤਾਂ ਇਹ ਪੱਥਰ ਜੇ ਲੱਗਦੇ ਨੇ ਜਿਵੇਂ ਕੋਈ ਚਮਕਦਾ ਪੱਥਰ ਹੋਵੇ ਨਾ ਇਹ ਤਾਂ ਪੱਥਰ ਜਿਹੜੇ ਨੇ ਕਾਠੀ ਵਿੱਚ ਜੜੇ ਹੋਏ ਹਨ
ਹਮਰੇ ਜਬ ਜਵਾਰ ਪੱਕ ਜਾਏ
ਸਾਡੇ ਇਲਾਕੇ ਦੇ ਵਿੱਚ ਜਦੋਂ ਜਵਾਰ ਪੱਕ ਜਾਂਦੀ ਹੈ
ਇਨ ਮੁਕਤਾ ਸਮ ਕੈਤ ਚਬਾਏ
ਤੇ ਉਹ ਜਿਹੜੀ ਜਵਾਰ ਇਹਨਾਂ ਮੋਤੀਆਂ ਵਾਂਗੂ ਤਾਂ ਚਮਕਦੀ ਹੁੰਦੀ ਹੈ ਤੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਜਾਂ ਜ਼ਿਮੀਂਦਾਰ ਭਾਈ ਜਿਹੜੇ ਖੇਤੀ ਕਰਦੇ ਨੇ ਵੀ ਜਦੋਂ ਜਵਾਰ ਪੱਕ ਜਾਂਦੀ ਹੈ ਨਾ ਉਹਦੇ ਦਾਣੇ ਚਮਕਦੇ ਨੇ ਤਾਂ ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ ਵੀ ਆਹ ਜਿਹੜੇ ਤੁਸੀਂ ਕਹਿੰਦੇ ਹੋ ਵੀ ਮੋਤੀ ਲੱਗੇ ਵੀ ਬੜੇ ਮਹਿੰਗੇ ਨੇ ਸਾਡੇ ਖੇਤਾਂ ਵਿੱਚ ਤਾਂ ਇੱਦਾਂ ਜਵਾਰ ਚਮਕਦੀ ਹੁੰਦੀ ਹੈ ਤੇ ਉਹ ਜਵਾਰ ਦੇ ਦਾਣੇ ਲੈ ਕੇ ਅਸੀਂ ਚਬਾਉਂਦੇ ਹਾਂ ਅਸੀਂ ਖਾਂਦੇ ਹਾਂ
ਮੈਂ ਜਾਣਤ ਕੁਛ ਆਛੂ ਹੋਏ
ਮੈਂ ਤਾਂ ਇਹ ਸੋਚਿਆ ਸੀ ਵੀ ਕੋਈ ਚੰਗੀ ਚੀਜ਼ ਵਿਖਾਓਗੇ ਆਹ ਕੀ ਪੱਥਰ ਜੇ ਮੈਨੂੰ ਵਿਖਾਣ ਲੱਗ ਪਏ ਹੋ
ਇਨ ਸਮ ਹਮ ਚਰਬਤ ਦੇਖੋਏ
ਇਹੋ ਜੇ ਪੱਥਰ ਤਾਂ ਅਸੀਂ ਜਿਵੇਂ ਜਵਾਰ ਚਮਕਦੀ ਹੁੰਦੀ ਹੈ ਨਾ ਇੱਦਾਂ ਦੀ ਜਵਾਰ ਕਹਿੰਦੇ ਖਾ ਕੇ ਅਸੀਂ ਚੱਬ ਦਈਦੀ ਹੈ ਤੇ ਇਹਦੀ 1.25 ਲੱਖ ਕੀਮਤ ਹੈ ਇਹੋ ਜਿਹੀਆਂ ਵਸਤੂਆਂ ਤਾਂ ਸਾਡੇ ਜੇ ਚਬਾ ਜਾਂਦੇ ਹਨ
ਕਹਾਂ ਜਵਾਰ ਲੱਗ ਇਸ ਮਾਈ
ਕਹਿੰਦੇ ਇਹਦੇ ਵਿੱਚ ਦੱਸੋ ਵੀ ਕਿਹੜਾ ਜਵਾਹਰ ਲੱਗਿਆ ਹੋਇਆ ਹੈ
ਮੁਝਕੋ ਤੋ ਪਾਸਤ ਕੁਛ ਨਾਈ
ਮੈਨੂੰ ਤਾਂ ਇਹਨਾਂ ਦੇ ਵਿੱਚ ਕੋਈ ਚੱਜ ਦੀ ਚੀਜ਼ ਕੋਈ ਚੰਗੀ ਚੀਜ਼ ਦਿਖਾਈ ਨਹੀਂ ਦਿੰਦੀ
1.25 ਲੱਖ ਤਨ ਕਹਾਂ ਲਗਾਇਓ
1.25 ਲੱਖ ਰੁਪਇਆ ਤੁਸੀਂ ਕਾਹਦੇ ਉੱਪਰ ਲਾ ਦਿੱਤਾ ਕਿਹਨਾਂ ਪੱਥਰਾਂ ਤੇ ਲਾਇਆ ਆ ਚਮਕਦੇ ਹੋਏ ਪੱਥਰ 1.25 ਲੱਖ ਦੇ ਲੱਗਦੇ ਨੇ ਜਿਨ੍ਹਾਂ ਦੀ ਇੰਨੀ ਕੀਮਤ ਤੁਸੀਂ ਦੱਸਦੇ ਹੋ
ਉਜਲ ਪਾਨ ਬੋਖ ਚਵਾਯੋ
ਮੈਨੂੰ ਤਾਂ ਜਾਪਦਾ ਵੀ ਜਿਹੜੇ ਉਜਲੇ ਚਮਕਦੇ ਹੋਏ ਪੱਥਰ ਨੇ ਨਾ ਉਹ ਇਸ ਕਾਠੀ ਦੇ ਵਿੱਚ ਤੁਸੀਂ ਜੜਾ ਲਏ ਹਨ
ਕੈ ਜਵਾਰ ਸਮਦਾਨੇ ਪੋਏ
ਇੱਦਾਂ ਜਾਪ ਰਿਹਾ ਵੀ ਜਿਵੇਂ ਜਵਾਰ ਦੇ ਦਾਣੇ ਨਹੀਂ ਹੁੰਦੇ ਜਵਾਰ ਦੇ ਦਾਣਿਆਂ ਵਾਂਗੂ ਇਹਨਾਂ ਪੱਥਰਾਂ ਨੂੰ ਵਿੱਚ ਤੁਸੀਂ ਜੜ ਦਿੱਤਾ ਹੈ
ਗੁੱਛੇ ਲੜਕਤ ਹੈ ਗਨ ਜੋਏ
ਤੇ ਨਾਲ ਮੋਤੀਆਂ ਦੇ ਗੁੱਛੇ ਲਟਕਦੇ ਸਨ ਕਾਠੀ ਦੇ ਤੇ ਕਹਿੰਦੇ ਆ ਜਿਹੜੇ ਗੁੱਛੇ ਲਟਕਦੇ ਨੇ ਇਹ ਵੀ ਮੈਨੂੰ ਜਵਾਰ ਦੇ ਦਾਣਿਆਂ ਵਾਂਗੂ ਹੀ ਲੱਗਦੇ ਹਨ
ਸੁਨਤ ਹਸੀ ਸਭ ਕਈ ਮਤ ਪੂਰੇ
ਇਹ ਜਿਹੜੀ ਗੱਲ ਸੁਣ ਕੇ ਸਾਰੇ ਜਾਣੇ ਹੱਸ ਪਏ ਨਾਲ ਦੇ ਸਾਥੀ ਫਿਰ ਦਰੋਗਾ ਜਿਹੜਾ ਸੀ ਸੌਂਦੇ ਖਾਂ ਉਹ ਕਹਿਣ ਲੱਗਾ ਵੀ ਮਤ ਦਿਆ ਭੋਲਿਆ ਸੁਣ
ਹੀਰੇ ਚਾਰੂ ਚੀਰ ਚਕੋਰੇ
ਆ ਜਿਨ੍ਹਾਂ ਨੂੰ ਪੱਥਰ ਤੇ ਕਦੇ ਜਵਾਰ ਦੱਸੀ ਜਾਂਦਾ ਨਾ ਇਹ ਕੀਮਤੀ ਹੀਰੇ ਨੇ ਜਿਨ੍ਹਾਂ ਨੂੰ ਜੋਹਰੀਆਂ ਨੇ ਬੜੇ ਧਿਆਨ ਨਾਲ ਮਿਹਨਤ ਕਰਕੇ ਚੀਰ ਕੇ ਤਿੱਖੇ ਕਰਕੇ ਬਣਾਇਆ ਹੈ
ਕਈ ਹਜ਼ਾਰਨ ਖਰਚੇ ਪਾਵੇਂ
ਕਹਿੰਦੇ ਕਈ ਹਜ਼ਾਰਾਂ ਦਾ ਧਨ ਖਰਚ ਕੇ ਫੇਰ ਇਹਨਾਂ ਦੀ ਪ੍ਰਾਪਤੀ ਹੁੰਦੀ ਹੈ
ਜਿਸ ਕੋ ਤੂੰ ਪਾਹਨ ਬਤਰਾਵੇਂ
ਇਹਨਾਂ ਨੂੰ ਤੂੰ ਪੱਥਰ ਦੱਸੀ ਜਾਂਦਾ ਇਹ ਪੱਥਰ ਥੋੜਾ ਨੇ ਕੀਮਤੀ ਹੀਰੇ ਹਨ
ਲੀਏ ਨਾ ਦੀਏ ਕਹਾਂ ਤੂੰ ਜਾਣੇ
ਕਹਿੰਦੇ ਨਾ ਕਦੇ ਤੂੰ ਇਹੋ ਜਿਹੀ ਚੀਜ਼ ਲਈ ਹੈ ਨਾ ਕਦੀ ਕਿਸੇ ਨੂੰ ਦਿੱਤੀ ਤੂੰ ਕੀ ਜਾਣੇ ਤੈਨੂੰ ਕੀ ਪਤਾ ਵੀ ਕੀਮਤੀ ਹੀਰੇ ਕਿੱਦਾਂ ਦੇ ਹੁੰਦੇ ਹਨ
ਇਨਕੀ ਕੀਮਤ ਕਹਾਂ ਪਛਾਣੇ
ਇਹਨਾਂ ਦੀ ਕੀਮਤ ਤੂੰ ਕਿਵੇਂ ਪਛਾਣ ਸਕਦਾ ਹੈ
ਇਹ ਸ਼ਾਹਨ ਕੇ ਹੋਤ ਸਮੀਪ
ਇੱਦਾਂ ਦੀਆਂ ਵਸਤੂਆਂ ਤਾਂ ਬਾਦਸ਼ਾਹਾਂ ਦੇ ਕੋਲ ਹੁੰਦੀਆਂ ਹਨ
ਨਹੀਂ ਮਵਸਰ ਅਪਰ ਮਹੀਪ
ਕਹਿੰਦੇ ਕਿਸੇ ਹੋਰ ਦੇ ਪਾਸ ਨਹੀਂ ਹੁੰਦੀਆਂ ਇੱਦਾਂ ਦੀਆਂ ਵਸਤੂਆਂ ਭਾਵੇਂ ਕੋਈ ਰਾਜਾ ਹੀ ਹੋਵੇ ਭਾਵੇਂ ਕੋਈ ਭੂਪ ਹੀ ਹੋਵੇ ਇੱਦਾਂ ਦੀਆਂ ਵਸਤੂਆਂ ਤੇ ਉਹਨਾਂ ਦੇ ਪਾਸ ਨਹੀਂ ਹੁੰਦੀਆਂ ਪਰਜਾ ਕੋਲ ਇੱਦਾਂ ਦੀ ਵਸਤੂ ਹੋਣੀ ਤਾਂ ਬੜੀ ਦੂਰ ਦੀ ਗੱਲ ਹੈ ਇੱਦਾਂ ਦੀਆਂ ਵਸਤੂਆਂ ਤਾਂ ਕੇਵਲ ਬਾਦਸ਼ਾਹਾਂ ਦੇ ਪਾਸ ਹੁੰਦੀਆਂ ਹਨ
ਨਿਜ ਕਰ ਲਾਏ ਕਸੇਰੇ ਹੇਰੇ
ਬਾਬਾ ਬਿਧੀ ਚੰਦ ਜੀ ਨੇ ਕਾਠੀ ਨੂੰ ਛੂਹਣਾ ਸ਼ੁਰੂ ਕਰ ਦਿੱਤਾ ਜਿੱਥੇ ਉਹ ਹੀਰੇ ਲੱਗੇ ਮੋਤੀ ਜਵਾਹਰ ਲੱਗੇ ਨਾ ਉਹਨੂੰ ਹੱਥ ਦੇ ਨਾਲ ਦਬਾ ਕੇ ਇੱਦਾਂ ਹੱਥ ਫੇਰ ਫੇਰ ਕੇ ਵੇਖਦੇ ਹਨ।
ਕਹੀ ਨਾ ਮ੍ਰਿਦੁਲ ਕਠੋਰ ਕਨੇਰੇ।
ਆਖਣ ਲੱਗੇ ਖਾਨ ਸਾਹਿਬ ਇਹ ਤਾਂ ਕਠੋਰ ਹੀ ਬੜੇ ਨੇ, ਇਹ ਤਾਂ ਮਿਰਦਲ ਨਹੀਂ ਕੋਮਲ ਨਹੀਂ। ਮੈਂ ਤਾਂ ਸੋਚਿਆ ਸੀ ਵੀ ਚਲੋ ਤੁਸੀਂ ਬੜੀ ਉਸਤਤੀ ਕਰਦੇ ਪਏ ਹੋ ਵੀ ਹੀਰੇ ਨੇ, ਮੈਂ ਸੋਚਿਆ ਸੀ ਕੋਮਲ ਬੜੇ ਹੋਵਣਗੇ, ਪਰ ਇਹ ਤਾਂ ਕਠੋਰ ਹੀ ਬਹੁਤ ਜ਼ਿਆਦੇ ਹਨ।
ਚੁਬੇ ਸ਼ਾਹ ਕੋ ਤਨ ਜਬ ਛੂਏ।
ਜਦੋਂ ਬਾਦਸ਼ਾਹ ਦੇ ਤੇ ਬੈਠੇਗਾ ਇਹ ਜਿਹੜੇ ਹੀਰੇ ਬਾਦਸ਼ਾਹ ਨੂੰ ਚੁੱਭਣਗੇ।
ਇਨ ਲਾਗੇ ਸੁਖ ਕਿਆ ਤਿਸ ਹੋਏ।
ਦੱਸੋ ਇਹਨਾਂ ਦੇ ਲੱਗਣ ਨਾਲ ਕੀ ਸੁਖ ਹੋਵੇਗਾ। ਜਿਹੜੀ ਚੀਜ਼ ਦੋਖੀ ਦਿੰਦੀ ਹੈ ਉਹਦੇ ਵਿੱਚੋਂ ਸੁੱਖ ਪ੍ਰਾਪਤ ਨਹੀਂ ਹੋ ਸਕਦਾ, ਉਹ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਹੋਵੇ। ਜਦੋਂ ਬਾਦਸ਼ਾਹ ਬੈਠੇਗਾ ਇਹ ਚੁੱਭਣਗੇ ਨਾ ਬਾਦਸ਼ਾਹ ਦੇ, ਬਾਦਸ਼ਾਹ ਨੂੰ ਸੁੱਖ ਨਹੀਂ ਮਿਲਣਾ, ਅਤੇ ਮੈਨੂੰ ਇਹ ਦੱਸੋ ਵੀ ਇੰਨਾ ਜ਼ਿਆਦਾ ਧਨ ਲਾ ਕੇ ਤੁਹਾਨੂੰ ਕੀ ਪ੍ਰਾਪਤ ਹੋਇਆ ਹੈ।
ਕਹੇ ਸੋਂਦਾ ਇਨ ਮ੍ਰਿਦ ਸ਼ੁਭ ਜਾਨੀ।
ਸਾਧ ਸੰਗਤ ਜੀ ਇਹ ਗੱਲ ਸੁਣ ਕੇ ਸੋਂਦੇ ਖਾਂ ਕਹਿਣ ਲੱਗਾ ਕਸੇਰਿਆ ਇਹ ਵਾਕਿਆ ਹੀ ਬੜੇ ਕੋਮਲ ਹਨ।
ਲੀ ਕਰ ਪਾਨ ਨਹੀਂ ਕੁਛ ਖਾਨੀ।
ਕਹਿੰਦੇ ਬਹਿਣ ਆਈਆਂ ਇਹਨਾਂ ਦੇ ਉੱਪਰ, ਇਹਨਾਂ ਨੂੰ ਹੱਥ ਵਿੱਚ ਲੈ ਕੇ ਕੋਈ ਚਬਾਣਾ ਥੋੜਾ ਖਾਣਾ ਥੋੜਾ ਹੈ ਵੀ ਇਹ ਕੋਮਲ ਹੋਵਣ ਕਠੋਰ ਨਾ ਹੋਵਣ। ਇਹ ਤਾਂ ਕਾਠੀ ਦੇ ਵਿੱਚ ਜੜੇ ਹੋਏ ਨੇ, ਕਾਠੀ ਉੱਪਰ ਬਹਿ ਕੇ ਸਵਾਰੀ ਕਰਨੀ ਹੈ ਅਤੇ ਕਾਠੀ ਵਿੱਚ ਜੜੇ ਹੁੰਦੇ ਨੇ ਅਤੇ ਕਾਠੀ ਦੀ ਸ਼ੋਭਾ ਵੱਧ ਜਾਂਦੀ, ਆਪਾਂ ਕਿਹੜਾ ਇਹਨੂੰ ਲੈ ਕੇ ਚਬਾਉਣਾ ਹੈ।
ਇਨਤੇ ਸ਼ੋਭਾ ਹੋਤ ਵਿਸਾਲਾ।
ਇਹਦੇ ਕਰਕੇ ਤਾਂ ਕਾਠੀ ਦੀ ਭਾਰੀ ਸ਼ੋਭਾ ਹੁੰਦੀ ਹੈ।
ਸੁੰਦਰ ਦੀਖ ਤੇ ਅਦਕੀ ਉਜਾਲਾ।
ਜਦੋਂ ਚਮਕਦੇ ਨੇ ਤੇ ਫਿਰ ਕਾਠੀ ਬੜੀ ਸੁੰਦਰ ਦਿਸਦੀ, ਉਸ ਕਾਠੀ ਵਿੱਚ ਲੱਗੇ ਹੋਏ ਹੀਰੇ ਰਤਨ ਮੋਤੀ ਬੜੇ ਚਮਕਦੇ ਸੋਹਣੇ ਲੱਗਦੇ ਹਨ।
ਤੂੰ ਪੋਰਾ ਕੁਛ ਜਾਣੇ ਨਾਈ।
ਤੂੰ ਮਤ ਦਾ ਭੋਲਾ ਹੈ, ਤੂੰ ਨਹੀਂ ਕੁਝ ਜਾਣਦਾ।
ਨਹੀਂ ਨਿਹਾਰੇ ਆਗੇ ਕਾਈ।
ਅਸਲ ਵਿੱਚ ਤੂੰ ਅੱਜ ਤੋਂ ਪਹਿਲਾਂ ਕਦੇ ਇੱਦਾਂ ਦੀ ਕੀਮਤੀ ਵਸਤੂ ਨਹੀਂ ਵੇਖੀ।
ਵਸਤੂ ਅਪਰ ਜੇ ਪਾਏ ਨਾ ਕੋਏ।
ਜਿਹੜੀ ਵਸਤੂ ਪਹਿਲਾਂ ਕਦੇ ਪ੍ਰਾਪਤ ਨਾ ਹੋਈ ਹੋਵੇ।
ਸੋ ਸ਼ਾਹਨ ਟਿਗ ਉੱਤਮ ਹੋਏ।
ਕਹਿੰਦੇ ਉਹ ਜਿਹੜੀ ਵਸਤੂ ਦੀ ਪਛਾਣ ਨਹੀਂ ਹੁੰਦੀ, ਇੱਦਾਂ ਦੀ ਵਸਤੂ ਤਾਂ ਪਹਿਲਾਂ ਤੂੰ ਕਦੇ ਪ੍ਰਾਪਤ ਨਹੀਂ ਕੀਤੀ ਨਾ ਹੀ ਕਦੇ ਵੇਖੀ ਹੈ। ਕਿਉਂ? ਕਿਉਂਕਿ ਇੱਦਾਂ ਦੀ ਵਸਤੂ ਕਿਸੇ ਹੋਰ ਕੋਲ ਹੁੰਦੀ ਨਹੀਂ, ਜੇ ਹੁੰਦੀ ਹੈ ਤੇ ਕੇਵਲ ਬਾਦਸ਼ਾਹਾਂ ਦੇ ਪਾਸ ਹੁੰਦੀ ਹੈ।
ਸੁਨਤ ਕਸੇਰੇ ਬਾਕੀ ਉਚਾਰੇ।
ਇਹ ਜਿਹੜੀ ਗੱਲ ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ ਹਨ,
ਹਮ ਸਮਝੇ ਤਨ ਪਾਏ ਹਜ਼ਾਰੇ।
ਖਾਨ ਸਾਹਿਬ, ਜੇ ਸਾਡੇ ਵਰਗਾ ਮਨੁੱਖ ਕਿਤੇ ਹਜ਼ਾਰ ਰੁਪਏ ਪ੍ਰਾਪਤ ਕਰ ਲਵੇ।
ਸਭ ਬੈਲੋ ਠਾਨੇ ਗੁਜ਼ਰਾਨ।
ਅਸੀਂ 1000 ਰਜਤਪਣ ਦੇ ਨਾਲ ਸਾਰੀ ਉਮਰ ਗੁਜ਼ਰਾਨ ਕਰ ਸਕਦੇ ਹਾਂ, ਵੀ ਜੇ ਸਾਡੇ ਵਰਗੇ ਨੂੰ 1000 ਰਜਤਪਣ ਮਿਲ ਜਾਏ ਤੇ ਅਸੀਂ ਸਾਰੀ ਉਮਰ ਗੁਜ਼ਾਰਾ ਕਰ ਸਕਦੇ ਹਾਂ।
ਨਿਜ ਅਰ ਸੁਤ ਕਰ ਵਿਆਹ ਮਹਾਨ।
ਕੱਲਾ ਗੁਜ਼ਾਰਾ ਨਹੀਂ, ਆਪਣਾ ਵੀ, ਫਿਰ ਅੱਗੋਂ ਧੀਆਂ ਪੁੱਤਰਾਂ ਦਾ ਵਿਆਹ ਵੀ ਅਸੀਂ ਕਰ ਸਕਦੇ ਹਾਂ।
ਇਹ ਤੋ ਦਰਬ ਜੇ ਬਾਦ ਲੁਟਾਵੇ।
125,000 ਰੁਪਇਆ ਇੰਨਾ ਧਨ ਇੱਕ ਕਾਠੀ ਤੇ ਲਾ ਕੇ ਵਿਅਰਥ ਗਵਾ ਦਿੱਤਾ ਹੈ।
ਇਹ ਸ਼ਾਹਨ ਕੋ ਹੀ ਬਣ ਆਵੇ।
ਫਿਰ ਇਹੋ ਜਿਹਾ ਕੰਮ ਤਾਂ ਬਾਦਸ਼ਾਹਾਂ ਨੂੰ ਹੀ ਬਣ ਆਉਂਦਾ ਹੈ, ਸਾਡੇ ਵਰਗੇ ਗਰੀਬਾਂ ਨੂੰ ਕਿੱਥੇ ਬਣ ਆਉਂਦਾ ਹੈ। ਸਾਡੇ ਵਾਸਤੇ ਤਾਂ 1000 ਰਜਤਪਣ ਸਾਰੀ ਜ਼ਿੰਦਗੀ ਗੁਜ਼ਾਰਨ ਲਈ ਬਹੁਤ ਨੇ, ਅਤੇ 100,000 ਰੁਪਈਏ ਬਰਬਾਦ ਕਰ ਦੇਣੇ ਘੋੜਿਆਂ ਦੀਆਂ ਕਾਠੀਆਂ 'ਤੇ ਲਾ ਕੇ, ਇਹ ਬਾਦਸ਼ਾਹਾਂ ਨੂੰ ਹੀ ਬਣ ਆਉਂਦਾ ਹੈ।
ਬਸਤਰ ਲਪੇਟੇ ਪ੍ਰਥਮ ਸਮਾਨਾ।
ਇਸ ਤਰ੍ਹਾਂ ਉਹਨਾਂ ਕਾਠੀਆਂ ਨੂੰ ਪਹਿਲੇ ਸਮਾਨ ਬਸਤਰ ਦੇ ਵਿੱਚ ਲਪੇਟ ਦਿੱਤਾ ਹੈ।
ਭਲੇ ਸੰਭਾਰਿਓ ਸੋਂਦੇ ਖਾਨਾ।
ਸੋਂਦੇ ਖਾਨ ਨੇ ਆਗਿਆ ਦੇ ਕੇ ਪਹਿਲੇ ਵਾਂਗੂ ਕਾਠੀਆਂ ਨੂੰ ਚੰਗੀ ਤਰ੍ਹਾਂ ਸੰਭਾਲ ਦਿੱਤਾ ਹੈ।
ਹੱਥ ਕਸੇਰੇ ਕੇ ਉਚਵਾਏ।
ਤੇ ਫਿਰ ਵੇਖੋ ਪਰਮੇਸ਼ਰ ਦੀ ਕਲਾ, ਸਾਰਾ ਵਿਧਾਨ ਉਹ ਆਪੇ ਹੀ ਬਣਾਉਂਦੇ ਜਾਂਦੇ ਨੇ। ਬੰਦਾ ਚਿੰਤਾ ਕਰਦਾ ਰਹਿੰਦਾ ਕੀ ਹੋਵੇਗਾ ਕਿਵੇਂ ਹੋਵੇਗਾ, ਜਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਨਾ ਕਿਉਂ ਹੋਇਆ ਇਹ ਕਿੰਕੂ ਹੋਇਆ ਖੱਪ ਖੱਪ ਮੂਏ ਸਿਆਣੇ। ਬੰਦਾ ਸੋਚਦਾ ਹੀ ਰਹਿੰਦਾ ਇਹ ਕਿਉਂ ਹੋਇਆ, ਇਹ ਕਿਵੇਂ ਹੋਇਆ, ਇਹ ਕਿੱਦਾਂ ਹੋਵੇਗਾ। ਸਾਰੀ ਉਮਰ ਬੰਦਾ ਸੋਚਦਾ ਹੀ ਰਹਿੰਦਾ, ਖੱਪਦਾ ਹੀ ਰਹਿੰਦਾ ਹੈ। ਹੁੰਦਾ ਤਾਂ ਉਹ ਹੈ ਜੋ ਸਤਿਗੁਰਾਂ ਨੂੰ ਭਾਵਦਾ ਹੈ, ਜੋ ਗੁਰੂ ਨੂੰ ਭਾਵਦਾ ਹੈ, ਅਤੇ ਜਿਨ੍ਹਾਂ ਨੇ ਸਤਿਗੁਰਾਂ 'ਤੇ ਵਿਸ਼ਵਾਸ ਰੱਖ ਲਿਆ। ਕੱਲ੍ਹ ਵੀ ਆਪਾਂ ਬਚਨ ਸੁਣਿਆ ਸੀ ਜਿਨ੍ਹਾਂ ਗੁਰੂ ਦਾ ਭਰੋਸਾ ਰੱਖ ਲਿਆ ਉਹ ਗੁਰੂ ਦੇ ਭਰੋਸੇ ਤੁਰੇ ਜਾਂਦੇ ਨੇ, ਆਪੇ ਹੀ ਮਹਾਰਾਜ ਜੀ ਦੀ ਕਲਾ, ਸ਼ਬਦ ਦੀ ਕਲਾ, ਬਾਣੀ ਦੀ ਕਲਾ ਵਰਤਦੀ ਜਾਂਦੀ ਹੈ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕੋਈ ਸ਼ੰਕਾ ਨਹੀਂ ਕੀਤਾ। ਲੱਖਾਂ ਦੇ ਸਿਪਾਹੀਆਂ ਵਿੱਚ ਇਕੱਲਾ ਗੁਰੂ ਕਾ ਸਿੱਖ ਜਿੱਥੇ ਸਖਤ ਪੈ ਰਹੇ ਨੇ, ਉਹਨਾਂ ਦੇ ਵਿੱਚ ਕੀ ਵਿਧਾਨ ਬਣਾ ਰਹੇ ਨੇ ਵੀ ਘੋੜਾ ਇੱਥੋਂ ਲੈ ਕੇ ਜਾਣਾ, ਸੱਚੇ ਪਾਤਸ਼ਾਹ ਦੇ ਘੋੜੇ ਨੇ, ਆਪੇ ਹੀ ਉਹਨਾਂ ਨੇ ਇੱਥੋਂ ਲੈ ਜਾਣੇ ਨੇ। ਮਹਾਰਾਜ ਨੇ ਵਿਧੀ ਬਣਾ ਦਿੱਤੀ। ਸੌਂਦੇ ਖਾਂ ਨੇ ਕਸੇਰੇ ਨੂੰ ਕਿਹਾ ਵੀ ਕਾਠੀਆਂ ਚੁੱਕ, ਜੇ ਕਿਤੇ ਉਹ ਜਿਹੜਾ ਚਾਬੀਆਂ ਕੋਲ ਰੱਖਦਾ ਸੀ ਉਹਨੂੰ ਕਹਿ ਦਿੰਦੇ ਤਾਂ ਫਿਰ ਨਹੀਂ ਸੀ ਪਤਾ ਲੱਗਣਾ ਵੀ ਕਾਠੀਆਂ ਕਿੱਥੇ ਪਈਆਂ ਹੁੰਦੀਆਂ ਨੇ। ਸੌਂਦੇ ਖਾਂ ਨੇ ਉਹ ਕਾਠੀਆਂ ਬਾਬਾ ਬਿਧੀ ਚੰਦ ਸਾਹਿਬ ਨੂੰ ਹੀ ਚੁਕਾ ਦਿੱਤੀਆਂ ਹਨ।
ਗਈ ਸੰਗਲੀ ਅੰਤਰ ਥਾਈ,
ਕਾਠੀਆਂ ਲੈ ਕੇ ਬਿਧੀ ਚੰਦ ਸਾਹਿਬ ਜੀ ਅੰਦਰ ਆ ਗਏ ਹਨ।
ਆਚੀ ਰੀਤ ਸੰਭਾਰ ਤਰਾਇਓ,
ਜਿਸ ਜਗ੍ਹਾ ਤੇ ਕਾਠੀਆਂ ਪਈਆਂ ਹੁੰਦੀਆਂ ਉੱਥੇ ਲਿਆ ਕੇ ਕਾਠੀਆਂ ਨੂੰ ਚੰਗੀ ਤਰ੍ਹਾਂ ਰੱਖ ਦਿੱਤਾ, ਸੰਭਾਲ ਦਿੱਤਾ।
ਵਿਦਿਆ ਦੇਖ ਭੇਵ ਸਭ ਪਾਇਓ,
ਜਿੱਥੇ ਕਾਠੀਆਂ ਰੱਖੀਆਂ ਵੇਖ ਕੇ ਬਾਬਾ ਬਿਧੀ ਚੰਦ ਜੀ ਨੇ ਸਾਰਾ ਭੇਦ ਪ੍ਰਾਪਤ ਕਰ ਲਿਆ ਹੈ।
ਇੱਥੇ ਉਤਪਿਖ ਕਰ ਬਾਹਰ ਆਵਾ,
ਇੱਧਰ ਉੱਧਰ ਚਾਰ ਚੁਫੇਰੇ ਵੇਖ ਲਿਆ, ਚੰਗੀ ਤਰ੍ਹਾਂ ਭੇਤ ਲੈ ਲਿਆ ਤੇ ਬਾਹਰ ਆ ਗਏ ਹਨ।
ਕਰ ਕਲੀਦ ਜਿਸ ਕੁਲਫ ਲਗਾਵਾ,
ਇਸ ਤਰ੍ਹਾਂ ਸਾਧ ਸੰਗਤ ਜੀ ਦੁਬਾਰਾ ਮੁੜ ਕੇ ਉੱਥੇ ਤਾਲਾ ਲਾ ਦਿੱਤਾ ਹੈ।
ਸੌਂਦੇ ਖਾਨ ਗਿਓ ਨਿਜ ਕਾਜ,
ਸੌਂਦੇ ਖਾਂ ਆਪਣਾ ਕਾਰਜ ਕਰਨ ਵਾਸਤੇ ਵਾਪਸ ਚਲਾ ਗਿਆ।
ਜਾਨ ਲੀਨ ਮਨ ਸਕਲ ਸਮਾਜ,
ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉੱਥੋਂ ਦਾ ਸਾਰਾ ਸਮਾਜ ਮਨ ਵਿੱਚ ਜਾਣ ਲਿਆ।
ਨਿਜ ਕਰਤੇ ਕਲੀਦ ਜੈ ਰੱਖੀ,
ਜਿਸ ਜਗ੍ਹਾ ਦੇ ਉੱਪਰ ਕਲੀਦਵਾਨ ਨੇ ਆਪਣੇ ਹੱਥਾਂ ਨਾਲ ਚਾਬੀ ਰੱਖੀ ਹੈ।
ਸੋਪੀ ਥਾਂ ਕਸੇਰੇ ਲਖੀ,
ਉਹ ਜਿਹੜੀ ਜਗ੍ਹਾ ਵੀ ਬਾਬਾ ਬਿਧੀ ਚੰਦ ਜੀ ਨੇ ਜਾਣ ਲਈ, ਪਤਾ ਲੱਗ ਗਿਆ ਵੀ ਚਾਬੀ ਕਿੱਥੇ ਪਈ ਹੁੰਦੀ ਹੈ।
ਦਿਵਸ ਬਿਤਾਏ ਪਯੋ ਅੰਧਕਾਰਾ,
ਦਿਨ ਬਤੀਤ ਕੀਤਾ, ਅੰਧਕਾਰ ਹੋ ਗਿਆ, ਸ਼ਾਮ ਹੋ ਗਈ ਹੈ।
ਘਰ ਜੀਵਨ ਕੇ ਕੀਨ ਆਹਾਰਾ,
ਬਾਬਾ ਬਿਧੀ ਚੰਦ ਜੀ ਭਾਈ ਜੀਵਨ ਜੀ ਦੇ ਘਰ ਦੇ ਵਿੱਚ ਗਏ, ਜਾ ਕੇ ਸ਼ਾਮ ਨੂੰ ਲੰਗਰ ਪਾਣੀ ਛਕਿਆ ਹੈ।
ਨਿਸ਼ਾ ਬਿਤਾਏ ਕਰ ਵਹਿਰ ਪਿਆਨਾ,
ਰਾਤ ਬਤੀਤ ਕਰਕੇ ਸਵੇਰ ਹੁੰਦਿਆਂ ਸਾਰ ਬਾਹਰ ਨੂੰ ਚੱਲ ਪਏ ਹਨ।
ਖੁਰਚੀ ਦੂਬ ਦੇਖ ਸ਼ੁਭ ਥਾਨਾ,
ਨਦੀ ਦੇ ਕਿਨਾਰੇ ਉੱਪਰ ਜਾ ਕੇ ਚੰਗੀ ਜੀ ਥਾਂ ਵੇਖ ਕੇ ਉੱਥੋਂ ਜਿਹੜਾ ਖੱਬਲ ਘਾਹ ਹੈ ਉਹਨੂੰ ਖੁਰਚ ਲਿਆ ਹੈ।
ਆਇਨ ਹਯਨ ਕੇ ਆਗੇ ਪਾਈ,
ਘਾਹ ਦੀਆਂ ਪੰਡਾਂ ਬੰਨ ਕੇ ਫਿਰ ਦੁਬਾਰਾ ਕਿਲੇ ਵਿੱਚ ਵਾਪਸ ਆ ਗਏ, ਘਾਹ ਨੂੰ ਝਾੜ ਕੇ ਤੇ ਘੋੜਿਆਂ ਨੂੰ ਪਾ ਦਿੱਤਾ ਹੈ।
ਹਰਖਤ ਧਾਰਤ ਸੇਵ ਸਵਾਈ,
ਫਿਰ ਦੇ ਵਿੱਚ ਖੁਸ਼ੀ ਧਾਰਨ ਕਰਕੇ ਬੜੇ ਪ੍ਰੇਮ ਨਾਲ ਘੋੜਿਆਂ ਦੀ ਸੇਵਾ ਕਰਦੇ ਨੇ, ਕਿਉਂਕਿ ਇਹ ਘੋੜਿਆਂ ਦੀ ਸੇਵਾ ਨਵਾਬੀ ਤੱਕ ਲੈ ਜਾਂਦੀ ਹੈ। ਇਹ ਬੜੀ ਮਹਾਨ ਸੇਵਾ ਹੈ ਗੁਰੂ ਕੇ ਘੋੜਿਆਂ ਦੀ। ਸਾਧ ਸੰਗਤ ਜੀ, ਨਵਾਬ ਕਪੂਰ ਸਿੰਘ ਸਾਹਿਬ ਜੀ ਨੇ ਘੋੜਿਆਂ ਦੀ ਸੇਵਾ ਕੀਤੀ ਸੀ ਤੇ ਘੋੜਿਆਂ ਦੀ ਸੇਵਾ ਕਰਕੇ ਨਵਾਬੀ ਮਿਲ ਗਈ, ਉਹਨਾਂ ਨੂੰ ਨਵਾਬ ਬਣ ਗਏ, ਪੰਥ ਦੀ ਜਥੇਦਾਰੀ ਉਹਨਾਂ ਨੂੰ ਪ੍ਰਾਪਤ ਹੋਈ। ਅਤੇ ਜਦੋਂ ਸਰਦਾਰ ਜੱਸਾ ਸਿੰਘ ਜੀ ਉਹ ਆਏ ਨਾ, ਅਤੇ ਉਹਨਾਂ ਨੂੰ ਦਾਣਾ ਵਰਤਾਉਣ ਦੀ ਸੇਵਾ ਮਿਲੀ, ਘੋੜਿਆਂ ਨੂੰ, ਸਿੰਘਾਂ ਨੂੰ ਦਾਣਾ ਵਰਤਾਉਣਾ, ਵੀ ਸਾਰੇ ਜਾਣੇ ਜਾ ਕੇ ਜਿੰਨੀ ਜਿੰਨੀ ਕਿਸੇ ਨੂੰ ਜ਼ਰੂਰਤ ਹੈ ਉਹਨਾਂ ਉਹਨਾਂ ਦਾਣਾ ਉਹਨਾਂ ਨੂੰ ਦੇ ਦੇਣਾ। ਅਤੇ ਦਿੱਲੀ ਰਹੇ ਸਨ ਮਾਤਾ ਸੁੰਦਰੀ ਜੀ ਦੇ ਕੋਲ, ਥੋੜ੍ਹੀ ਜਿਹੀ ਹਿੰਦੀ ਬੋਲਦੇ ਸਨ, ਅਤੇ ਸਿੰਘਾਂ ਨੇ ਨਾਮ ਹਮਕੀ ਤੁਮਕੀ ਪਾ ਦਿੱਤਾ, ਵੀ ਜਿਵੇਂ ਹਮਕੋ ਤੁਮਕੋ ਹਿੰਦੀ ਵਿੱਚ ਬੋਲਣਾ, ਅਤੇ ਨਾਮ ਹੀ ਉੱਦਾਂ ਦਾ ਪਾ ਦਿੱਤਾ। ਕਦੇ ਕਦਾ ਇਹ ਸਿੰਘ ਲੜ ਵੀ ਪੈਣੇ, ਬੋਲਚਾਲ ਵੀ ਹੋ ਜਾਣਾ ਇਹਨਾਂ 'ਤੇ। ਵੈਸੇ ਸਿੰਘ ਦਾਤਣ ਕੁਰਲਾ ਹੀ ਕਹਿੰਦੇ ਨੇ, ਮਾੜਾ ਮੋਟਾ ਝਗੜਾ ਆਪਸ ਵਿੱਚ ਹੋ ਜਾਣਾ ਨਾ, ਅਤੇ ਪੰਥ ਵਿੱਚ ਇਹਨੂੰ ਦਾਤਣ ਕੁਰਲਾ ਹੀ ਕਹਿੰਦੇ, ਵੀ ਦਾਤਣ ਕੁਰਲਾ ਹੋ ਗਿਆ। ਕਦੇ ਕਦਾ ਇਹ ਲੜ ਵੀ ਪੈਣਾ ਸਿੰਘਾਂ ਨੇ ਬਾਬਾ ਜੱਸਾ ਸਿੰਘ ਦੇ ਨਾਲ। ਅਤੇ ਇੱਕ ਦਿਨ ਤੰਗ ਜਿਹੇ ਹੋ ਕੇ ਆ ਗਏ, ਹਮ ਤੇ ਦਾਣਾ ਬੰਟ ਤਨਾਹੇ, ਆ ਕੇ ਕਹਿਣ ਲੱਗੇ ਵੀ ਸਾਡੇ ਕੋਲੋਂ ਦਾਣਾ ਨਹੀਂ ਵੰਡਿਆ ਜਾਂਦਾ। ਕਹਿੰਦੇ ਕਿਉਂ, ਸਿੰਘ ਮਖੌਲ ਕਰਦੇ ਨੇ, ਕਦੇ ਲੜ ਪੈਂਦੇ ਨੇ ਮੇਰੇ ਨਾਲ, ਕਦੇ ਹਮਕੀ ਤੁਮਕੀ ਕਹਿ ਕੇ ਮੈਨੂੰ ਚੜਾਉਂਦੇ ਨੇ। ਇਹ ਸੁਣ ਕੇ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ, ਜੱਸਾ ਸਿੰਘ, ਮੈਂ ਘੋੜਿਆਂ ਦੀ ਸੇਵਾ ਕਰਿਆ ਕਰਦਾ ਸੀ, ਆ ਵੇਖ ਇਸੇ ਹੀ ਪੰਥ ਨੇ ਨਵਾਬੀਆਂ ਦਿੱਤੀਆਂ, ਤੂੰ ਤਾਂ ਫਿਰ ਵੀ ਦਾਣਾ ਵੰਡਦਾ, ਵੇਖ ਸਮਾਂ ਆਵੇਗਾ ਤੈਨੂੰ ਸੁਲਤਾਨ ਬਣਾਉਣਗੇ ਕੌਮ ਦਾ। ਉਹੀ ਸਰਦਾਰ ਜੱਸਾ ਸਿੰਘ ਜੀ ਸੁਲਤਾਨ ਬਣੇ, ਕੌਮ ਦੇ ਜਥੇਦਾਰ ਬਣੇ।
ਸਤਿ ਸ੍ਰੀ ਅਕਾਲ।
ਇਹ ਘੋੜੇ ਸੱਚੇ ਪਾਤਸ਼ਾਹ ਦੇ ਹੀ ਹੁੰਦੇ ਨੇ, ਭਾਵੇਂ ਜਾਨਵਰ ਹੈ ਨਾ, ਪਰ ਇਹ ਘੋੜਾ ਸੱਚੇ ਪਾਤਸ਼ਾਹ ਦਾ ਘੋੜਾ ਹੈ। ਜਿਹੜਾ ਸੇਵਾ ਕਰਦਾ ਉਹਦੀ ਚੜ੍ਹਦੀ ਕਲਾ ਵੀ ਰਹਿੰਦੀ। ਦਲ ਪੰਥਾਂ ਵਿੱਚ ਅੱਜ ਵੀ ਬੜੇ ਪ੍ਰੇਮ ਨਾਲ ਸਿੰਘ ਘੋੜਿਆਂ ਦੀ ਸੇਵਾ ਕਰਦੇ। ਗੁਰੂ ਕੇ ਘੋੜੇ ਸਵਾਰੀ ਕਰਨ ਤੋਂ ਪਹਿਲਾਂ ਚਰਨੀ ਹੱਥ ਲਾਉਂਦੇ, ਫਿਰ ਪਲਾਕੀ ਮਾਰ ਕੇ ਬਹਿੰਦੇ। ਇਸ ਵਾਸਤੇ ਇਹ ਸੇਵਾ ਬੜੀ ਮਹਾਨ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਜਿਨ੍ਹਾਂ ਚਿੱਤ ਲਾ ਕੇ ਪ੍ਰੇਮ ਨਾਲ ਸੇਵਾ ਕੀਤੀ ਉਹਨਾਂ ਦੀ ਸੇਵਾ ਸਫਲ ਹੈ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਸੇਵਾ ਕਰਦੇ ਨੇ। ਹਰਖਤ ਧਾਰਤ ਸੇਵ ਸਵਾਈ, ਦਿਨ ਪ੍ਰਤ ਦਿਨ ਖੁਸ਼ ਹੋ ਕੇ ਪ੍ਰੇਮ ਦੇ ਨਾਲ ਵੱਧ ਤੋਂ ਵੱਧ ਸੇਵਾ ਕਰਦੇ ਹਨ।
ਦੇਖ ਦਰੋਗੇ ਗਿਰਾ ਉਚਾਰੀ।
ਦਰੋਗੇ ਨੇ ਜਦੋਂ ਵੇਖਿਆ ਵੀ ਬਹੁਤ ਸੇਵਾ ਕਰਦਾ ਘੋੜਿਆਂ ਦੀ, ਤੇ ਇੱਕ ਦਿਨ ਕਹਿਣ ਲੱਗਾ,
ਤੂੰ ਕਸੇਰੇ ਦੇ ਨਿਹਾਰੀ।
ਕਸੇਰੇ ਅੱਜ ਤੋਂ ਬਾਅਦ ਇਹਨਾਂ ਘੋੜਿਆਂ ਨੂੰ ਨਿਹਾਰੀ ਵੀ ਤੂੰ ਹੀ ਦੇਣੀ ਹੈ।
ਖਾਨ ਪਾਨ ਤੁਰੰਗਨ ਕੋ ਸਾਰਾ।
ਸਾਰਾ ਦਿਨ ਘੋੜਿਆਂ ਦਾ ਜਿੰਨਾ ਵੀ ਖਾਨ ਪਾਨ ਹੈ
ਦਿਓ, ਤੂੰ ਹੀ ਲਿਓ ਨਿਸ ਦਿਨ ਸਾਰਾ।
ਦਿਨ ਰਾਤ ਤੂੰ ਹੀ ਇਹਨਾਂ ਦੀ ਸੇਵਾ ਕਰਨੀ, ਖਾਨ ਪਾਨ ਤੂੰ ਹੀ ਇਹਨਾਂ ਨੂੰ ਦੇਣਾ ਹੈ। ਜਿੰਨੀ ਵੀ ਸੇਵਾ ਨਾ ਘੋੜਿਆਂ ਦੀ, ਲਗਾਮ ਪਾਉਣੀ, ਉਤਾਰਨੀ, ਖਰਕਣਾ ਮਾਰਨਾ, ਇਹਨਾਂ ਨੂੰ ਨਿਹਾਰੀ ਦੇਣੀ ਆਦਿਕ, ਇਹ ਸਾਰੀ ਸੇਵਾ ਤੇਰੀ ਹੈ।
ਵਿਦਿਆ ਦੇਣ ਲੱਗਿਓ ਤਬ ਤੈਸੇ।
ਬਾਬਾ ਬਿਧੀ ਚੰਦ ਸਾਹਿਬ ਜੀ ਇਸੇ ਤਰ੍ਹਾਂ ਹੀ ਫਿਰ ਸੇਵਾ ਕਰਨ ਲੱਗੇ।
ਆਗੇ ਸੇਵਕ ਚਾਰਤ ਜੈਸੇ।
ਜਿਵੇਂ ਪਹਿਲਾਂ ਸੇਵਕ ਸੇਵਾ ਕਰਦੇ ਸਨ, ਨਿਹਾਰੀ ਦੇਣਾ, ਪੱਠੇ ਪਾਉਣੇ, ਦਾਣਾ ਆਦਿਕ ਦੇਣਾ, ਇਹ ਸਾਰੀ ਸੇਵਾ ਹੁਣ ਨਿਭਾਉਂਦੇ ਹਨ।
ਲੈਣੀ ਖਾਨ ਪਾਨ ਸੁਧ ਸਾਰੀ।
ਘੋੜਿਆਂ ਨੂੰ ਪਾਣੀ ਪਿਆਣਾ ਤੇ ਤ੍ਰਿਣ ਪੱਠਾ ਆਦਿਕ ਉਹਨਾਂ ਨੂੰ ਪਾਉਣਾ, ਇਹ ਜਿਹੜੀ ਸਾਰੀ ਖਬਰਸਾਰ ਹੈ।
ਧਰੇ ਪ੍ਰੇਮ ਕੋ ਸਰਬ ਸੰਭਾਰੀ।
ਸਿਰ ਦੇ ਵਿੱਚ ਪ੍ਰੇਮ ਧਾਰ ਕੇ ਸਾਰੀ ਸੇਵਾ ਤਨਾ ਸੰਭਾਲ ਲਈ।
ਜਬੇ ਕਸੇਰੇ ਹੀਰੇ ਕੋਰੇ।
ਘੋੜੇ ਜਦੋਂ ਬਾਬਾ ਬਿਧੀ ਚੰਦ ਜੀ ਨੂੰ ਵੇਖਦੇ ਹਨ,
ਇਨ ਨਾਵੇ ਉਰ ਮੁਦਤ ਨਾ ਥੋਰੇ,
ਵੇਖ ਕੇ ਹਿਣਕਣ ਲੱਗ ਪੈਂਦੇ ਨੇ। ਉਹਨਾਂ ਅੰਦਰ ਬੜੀ ਖੁਸ਼ੀ ਹੁੰਦੀ ਹੈ, ਬੜਾ ਚਾਅ ਉਤਸ਼ਾਹ ਪੈਦਾ ਹੁੰਦਾ, ਵੇਖ ਵੇਖ ਕੇ ਹਿਣਕਦੇ ਹਨ।
ਲੱਖ ਸੇਵਾ ਕੋ ਬੋ ਅਨੁਰਾਗੇ।
ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੇਵਾ ਵੇਖ ਕੇ ਘੋੜੇ ਵੀ ਉਹਨਾਂ ਨਾਲ ਬੜਾ ਪ੍ਰੇਮ ਕਰਨ ਲੱਗ ਪਏ।
ਪੋਰੇ ਉਠਾਵਤ ਪਿੱਕ ਕਰ ਆਗੇ।
ਜਦੋਂ ਬਾਬਾ ਜੀ ਕੋਲ ਆਉਂਦੇ ਤੇ ਘੋੜੇ ਆਪਣੇ ਪੌੜ ਚੁੱਕ ਲੈਂਦੇ ਹਨ।
ਬਦਨ ਬਿਲੋਚਨ ਪਰ ਕਰ ਫੇਰੇ।
ਪਿਆਰ ਦੇ ਨਾਲ ਉਹਨਾਂ ਦੇ ਨੇਤਰਾਂ ਉੱਪਰ, ਮੁਖ ਦੇ ਉੱਪਰ ਬਾਬਾ ਜੀ ਹੱਥ ਫੇਰਦੇ।
ਦੀਤ ਦਿਲਾਸਾ ਬੋਲ ਕਨੇਰੇ।
ਬੜੇ ਪਿਆਰ ਨਾਲ ਬਚਨ ਬੋਲ ਕੇ ਦਿਲਾਸਾ ਦਿੰਦੇ, ਧੀਰਜ ਦਿੰਦੇ ਹਨ।
ਮਾਲਿਸ਼ ਕਰੇ ਪੈਰ ਹਥਵਾਈ।
ਹੱਥ ਵਿੱਚ ਗੱਦੀ ਪਹਿਨ ਕੇ ਘੋੜਿਆਂ ਦੀ ਮਾਲਿਸ਼ ਕਰਦੇ ਹਨ।
ਨੱਕ ਸਿੱਖ ਲੋ ਤਨ ਦੈ ਦਮਕਾਈ।
ਸਿਰ ਤੋਂ ਲੈ ਕੇ ਚਰਨਾ ਤਾਈ ਘੋੜਿਆਂ ਨੂੰ ਚਮਕਾ ਕੇ ਰੱਖਿਆ ਹੈ।
ਖਿੰਗਰ ਇੱਕ ਵੈਰ ਤੇ ਆਨੇ।
ਹਰ ਰੋਜ਼ ਬਾਹਰ ਜਾਂਦੇ ਘਾਹ ਵੱਢਦੇ ਤੇ ਘਾਹ ਦੇ ਵਿੱਚ ਇੱਕ ਖਿੰਗਰ ਲਕੋ ਕੇ ਲੈ ਆਉਂਦੇ ਹਨ।
ਆਦੀ ਰਾਤ ਭਰੀ ਜਬ ਜਾਣੇ।
ਜਦੋਂ ਜਾਣਦੇ ਕਿ ਅੱਧੀ ਕੁ ਰਾਤ ਦਾ ਸਮਾਂ ਹੋ ਗਿਆ ਹੈ।
ਵੱਡੇ ਬੇਗ ਤੇ ਨਦੀ ਗਿਰਾਵੇ।
ਬਾਹੂ ਬਲ ਦੇ ਨਾਲ ਉਹ ਖਿੰਗਰ ਚੁੱਕ ਕਰਕੇ ਨਦੀ ਵਿੱਚ ਰਾਵੀ ਵਿੱਚ ਸੁੱਟ ਦਿੰਦੇ ਹਨ।
ਜਲ ਉਛਾਲ ਕਰ ਨਾਦੀ ਉਠਾਵੇ।
ਖਿੰਗਰ ਜਦੋਂ ਪਾਣੀ ਵਿੱਚ ਡਿੱਗਦਾ ਹੈ, ਜਲ ਉਛਲਦਾ ਤੇ ਬੜੀ ਆਵਾਜ਼ ਆਉਂਦੀ ਹੈ।
ਤੀਨ ਚਾਰ ਦਿਨ ਜਾਗ ਨਿਹਾਰੇ।
ਪਹਿਲੇ ਦਿਨ ਤਾਂ ਰੌਲਾ ਹੀ ਪੈ ਗਿਆ, ਚਾਰ ਚ ਫਿਰ ਸ਼ੋਰ ਪੈ ਗਿਆ, ਦੋ ਘੜੀਆਂ ਤੱਕ ਰੌਲਾ ਮਚਿਆ ਰਿਹਾ ਵੀ ਕੀ ਹੋ ਗਿਆ। ਪਰ ਹੌਲੀ ਹੌਲੀ ਜਿਉਂ ਜਿਉਂ ਰੋਜ਼ ਇਹ ਕੰਮ ਹੋਣ ਲੱਗਾ ਤੇ ਸਾਰਿਆਂ ਨੂੰ ਆਦਤ ਜੀ ਪੈ ਗਈ। ਦੋ ਤਿੰਨ ਚਾਰ ਦਿਨ ਸਾਰਿਆਂ ਨੇ ਥੋੜ੍ਹਾ ਜਿਹਾ ਧਿਆਨ ਨਾਲ ਵੇਖਿਆ ਵੀ ਕਿਹੜੀ ਚੀਜ਼ ਹੈ, ਕਿਹੜੀ ਵਸਤੂ ਹੈ ਜਿਸ ਕਰਕੇ ਇੰਨਾ ਸ਼ੋਰ ਹੁੰਦਾ ਹੈ।
ਕੁਛ ਨੇ ਲਖੇ ਸੁਪਤ ਹੋਏ ਸਾਰੇ।
ਮਸ਼ਾਲਾਂ ਬਾਲ ਕੇ ਜਦੋਂ ਆਉਂਦੇ ਨੇ ਵੇਖਦੇ ਵੀ ਉੱਥੇ ਕੁਝ ਨਹੀਂ, ਫਿਰ ਜਾ ਕੇ ਸੌ ਜਾਂਦੇ।
ਪੰਦਰੇ ਦਿਵਸ ਕਰਤੇ ਮਰਿਓ।
ਬਾਬਾ ਬਿਧੀ ਚੰਦ ਜੀ 15 ਦਿਨ ਇਸੇ ਤਰ੍ਹਾਂ ਕਰਦੇ ਰਹੇ, ਬਾਹਰੋਂ ਖਿੰਗਰ ਲਿਆਉਣਾ ਤੇ ਘਾਹ ਦੇ ਵਿੱਚ ਪਾ ਕੇ ਤੇ ਅੱਧੀ ਕੁ ਰਾਤ ਨੂੰ ਫਿਰ ਉਹਨੂੰ ਜਾ ਕੇ ਨਦੀ ਵਿੱਚ ਸੁੱਟ ਦਿੰਦੇ ਹਨ।
ਉਹ ਜਲ ਜੰਤ ਹੋਈ ਅਸਲਿਓ
ਤੇ 15 ਕੁ ਦਿਨਾਂ ਬਾਅਦ ਤਾਂ ਸਾਰੇ ਸ਼ਾਂਤ ਹੋ ਗਏ। ਸੋਚਦੇ ਨੇ ਵੀ ਕੋਈ ਜਲ ਜੰਤੂ ਹੋਵੇਗਾ, ਕੋਈ ਜੀਵ ਹੋਵੇਗਾ ਜਿਹੜਾ ਪਾਣੀ ਦੇ ਵਿੱਚ ਫਿਰਦਾ ਹੈ।
ਬੋਰ ਦੇਖ ਬਿਓ ਨਾਹਿਨ ਕਰੇ,
ਉਸ ਤੋਂ ਬਾਅਦ ਕਿਸੇ ਨੇ ਵੀ ਜਾ ਕੇ ਵੇਖਿਆ ਨਹੀਂ।
ਪਹਿਰਾ ਦੇਤ ਪਹਾੜੂ ਪਰੇ,
ਜਿਹੜੇ ਪਹਿਰੇਦਾਰ ਹਨ ਉਹ ਬਾਹਰ ਪਹਿਰਾ ਦਿੰਦੇ ਹਨ, ਆਵਾਜ਼ ਜ਼ਰੂਰ ਸੁਣਾਈ ਦਿੰਦੀ ਪਰ ਬਹੁਤਾ ਧਿਆਨ ਨਹੀਂ ਦਿੰਦੇ।
ਕੋਰਾ ਲੈ ਨਿਕਸਨ ਬਲ ਭਾਰੀ,
ਬਾਬਾ ਬਿਧੀ ਚੰਦ ਸਾਹਿਬ ਜੀ ਨੇ ਭਾਰੀ ਬਲ ਵਾਲਾ ਘੋੜਾ ਲੈ ਕੇ ਇੱਥੋਂ ਨਿਕਲਣਾ ਹੈ।
ਅਚਰਜ ਕਰ ਬੇ ਸਬਨ ਮਜਾਰੀ,
ਉਹਨਾਂ ਨੇ ਸਾਰਿਆਂ ਵਿੱਚ ਬੜਾ ਭਾਰੀ ਅਸਚਰਜ ਕਰਨਾ। ਹੁਣ ਕਿਲੇ ਦੀ ਦੀਵਾਰ ਕੋਈ ਛੋਟੀ ਦੀਵਾਰ ਥੋੜਾ ਸੀ, ਬਹੁਤ ਉੱਚੀ ਦੀਵਾਰ ਸੀ ਕਿਲੇ ਦੀ, ਤੇ ਜਿਸ ਦੀਵਾਰ ਤੋਂ ਉਹਨਾਂ ਨੇ ਘੋੜੇ ਨੂੰ ਟਪਾ ਕੇ ਲੈ ਕੇ ਜਾਣਾ ਸੀ, ਪਿੱਛੇ ਨਦੀ ਸੀ, ਡੂੰਘਾ ਪਾਣੀ ਰਾਵੀ ਦਾ, ਉਹਦੇ ਵਿੱਚੋਂ ਘੋੜੇ ਨੂੰ ਲਿਜਾ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਣਾ। ਸਾਧ ਸੰਗਤ ਜੀ, ਵਾਕਿਆ ਹੀ ਗੱਲ ਵਿਸਮਾਦ ਕਰਨ ਵਾਲੀ ਹੈ।
ਆਪਣੀ ਦ੍ਰਿਸ਼ਟ ਧਰੇ ਸਭ ਕੀਨਾ,
ਘੋੜੇ ਨੂੰ ਲਿਜਾਣ ਤੋਂ ਪਹਿਲਾਂ ਬਾਬਾ ਬਿਧੀ ਚੰਦ ਜੀ ਨੇ ਸਾਰਾ ਕੁਝ ਆਪਣੀ ਦ੍ਰਿਸ਼ਟੀ ਥੱਲੇ ਕਰ ਲਿਆ, ਆਪਣੀ ਨਿਗਾਹ ਥੱਲੇ ਕਰ ਲਿਆ, ਹਰ ਤਰ੍ਹਾਂ ਦਾ ਭੇਦ ਜਾਣ ਲਿਆ ਹੈ।
ਬਾਰ ਬਾਰ ਫਾਂਦਨ ਥਲ ਚੀਨਾ,
ਜਿਹੜਾ ਉਹ ਖਿੰਗਰ ਸੱਟਦੇ ਸਨ ਰਾਤ ਜਾ ਕੇ, ਉਹ ਇਸੇ ਕਰਕੇ ਸੱਟਦੇ ਸਨ ਵੀ ਕਿਹੜੀ ਜਗ੍ਹਾ ਇੱਦਾਂ ਦੀ ਹੈ ਵੀ ਜਿੱਥੋਂ ਘੋੜਾ ਸੌਖਾ ਟੱਪ ਸਕੇ। ਦੋ ਭਾਵ ਨੇ ਨਾ, ਇੱਕ ਤਾਂ ਵਿੱਚ ਜਾ ਕੇ ਖਿੰਗਰ ਦਾ ਡਿੱਗਣਾ ਵੀ ਜਦੋਂ ਆਵਾਜ਼ ਆਵੇਗੀ ਅਚਾਨਕ, ਇੱਕ ਦਿਨ ਆਵਾਜ਼ ਆਏਗੀ ਤੇ ਸਾਰੇ ਦੌੜ ਕੇ ਆਉਣਗੇ ਵੀ ਆਵਾਜ਼ ਕਿਉਂ ਆਈ ਹੈ, ਹੁਣ ਉਹ ਆਦਤ ਪੈ ਗਈ ਰੋਜ਼ ਦੀ। ਦੂਸਰਾ, ਜਦੋਂ ਖਿੰਗਰ ਸੱਟਦੇ ਨੇ ਦੀਵਾਰ ਵਾਲੇ ਪਾਸਿਓਂ ਤੇ ਵੇਖਦੇ ਵੀ ਕਿਹੜੇ ਪਾਸਿਓਂ ਦੀਵਾਰ ਨਿਮੀ ਹੈ, ਕਿੱਥੋਂ ਘੋੜਾ ਸੌਖੇ ਢੰਗ ਦੇ ਨਾਲ ਹੇਠਾਂ ਨੂੰ ਜਾ ਸਕਦਾ ਹੈ। ਇਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਨੇ ਵਾਰ ਵਾਰ ਘੋੜੇ ਨੂੰ ਟਪਾਉਣ ਦੀ ਜਿਹੜੀ ਜਗ੍ਹਾ ਹੈ ਨਾ ਦੀਵਾਰ ਤੋਂ, ਉਹ ਨਿਸ਼ਚਿਤ ਕਰ ਲਈ ਹੈ।
ਆਪਣੀ ਘਾਤ ਲਾਏ ਬੇਹੇਤ,
ਇਸ ਤਰ੍ਹਾਂ ਫਿਰ ਆਪਣੀ ਘਾਤ ਲਾਣ ਵਾਸਤੇ
ਕਰਤ ਰਹਿਤ ਬਿਦ ਸੁਮਤ ਸਮੇਤ,
ਬਾਬਾ ਬਿਧੀ ਚੰਦ ਸਾਹਿਬ ਜੀ ਆਪਣੀ ਸ੍ਰੇਸ਼ਟ ਮਤ ਦੇ ਨਾਲ ਰੋਜ਼ ਕੋਈ ਨਾ ਕੋਈ ਵਿਧੀ ਬਣਾਉਂਦੇ ਨੇ, ਹਰ ਰੋਜ਼ ਪਰਖ ਕਰਦੇ ਨੇ, ਵੇਖਦੇ ਨੇ ਵੀ ਕਿੱਧਰੋਂ ਘੋੜਾ ਕੱਢ ਕੇ ਲੈ ਕੇ ਜਾਣਾ, ਕਿਵੇਂ ਲੈ ਕੇ ਜਾਣਾ ਹੈ। ਨਾਲ ਦੇ ਜਿਹੜੇ ਸਾਥੀ ਸਨ ਉਹ ਇੱਕ ਦਿਨ ਕਹਿਣ ਲੱਗੇ, ਕਸੇਰਿਆ ਬਾਦਸ਼ਾਹ ਨੇ 1000 ਰੁਪਈਏ ਇਨਾਮ ਦਿੱਤਾ ਹੈ ਅਤੇ ਤੂੰ ਸਾਨੂੰ ਸਾਰੇ ਜਣਿਆਂ ਨੂੰ ਭੋਜਨ ਪਾਣੀ ਨਹੀਂ ਛਕਾਇਆ, ਜਾਫਤ ਨਹੀਂ ਦਿੱਤੀ। ਬਾਬਾ ਬਿਧੀ ਚੰਦ ਜੀ ਕਹਿੰਦੇ ਵੀ ਜਾਫਤ ਤਾਂ ਨਹੀਂ ਦੇ ਸਕਦਾ, ਪਰ ਮੈਂ ਤੁਹਾਨੂੰ ਲੰਗਰ ਪਾਣੀ ਨਹੀਂ ਛਕਾ ਸਕਦਾ, ਪਰ ਮੈਂ ਇਸ ਤਰ੍ਹਾਂ ਕਰਾਂਗਾ ਵੀ ਤੁਹਾਨੂੰ ਕੈਫ ਸ਼ਰਾਬ ਜ਼ਰੂਰ ਪਿਆਵਾਂਗਾ ਸਾਰਿਆਂ ਨੂੰ, ਕਿਉਂਕਿ ਸਾਡਾ ਨਾ ਧਰਮ ਅਲੱਗ ਅਲੱਗ ਹੈ, ਇਸ ਵਾਸਤੇ ਤੁਹਾਨੂੰ ਜਾਫਤ ਨਹੀਂ ਦੇ ਸਕਦਾ ਵੀ ਭੋਜਨ ਪਾਣੀ ਤਾਂ ਨਹੀਂ ਛਕਾ ਸਕਦਾ, ਵੀ ਤੁਹਾਡਾ ਧਰਮ ਹੋਰ ਅਤੇ ਮੇਰਾ ਧਰਮ ਹੋਰ ਹੈ। ਹਾਂ, ਮੈਂ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਛਕਾਵਾਂਗਾ, ਪਰ ਸ਼ਰਾਬ ਲਿਆ ਕੇ ਛਕਾਵਾਂਗਾ, ਪ੍ਰਸ਼ਾਦੇ ਦਾ ਕੀ ਹੈ, ਰੋਜ਼ ਘਰੇ ਛਕੀ ਦਾ ਹੀ ਹੈ। ਇਹ ਗੱਲ ਸੁਣ ਕੇ ਸਾਰੇ ਪ੍ਰਸੰਨ ਹੋ ਗਏ, ਕਸੇਰਿਆ ਚੰਗੀ ਗੱਲ ਕਹਿੰਦਾ। ਬਾਬਾ ਬਿਧੀ ਚੰਦ ਸਾਹਿਬ ਜੀ ਜਿਵੇਂ ਇਹਨਾਂ ਨੂੰ ਛਕਾ ਕੇ ਕੈਫ ਸ਼ਰਾਬ ਅਤੇ ਘੋੜਾ ਕੱਢ ਕੇ ਲੈ ਕੇ ਜਾਣਗੇ, ਇਹ ਕਥਾ ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ।